ਮੇਰੀ ਉਹਦੇ ਨਾਲ ਬਰਾਬਰਤਾ ਨਹੀਂ ਹੈ। ਕਿਹੜ ਗਿਰ ਮੋਰੋ ਹੁਕਮ ਹੈ ਟਾਲ, ਪਤਾ ਕਿਥੋਂ ਤੱਕ ਮੇਰਾ ਹੁਕਮ ਚੱਲਦਾ ਟਾਲ ਨਹੀਂ ਟਲਦਾ। ਜੋ ਮੈਂ ਹੁਕਮ ਦੇ ਦਿਆਂ ਇੱਥੇ ਬੈਠਾ ਵਾ, ਮੇਰੇ ਹੁਕਮ ਨੂੰ ਕੋਈ ਟਾਲ ਨਹੀਂ ਸਕਦਾ। ਮੇਰੇ ਕੋਲ ਰਾਜ ਦੀ ਸ਼ਕਤੀ ਬਹੁਤੀ, ਮਾਇਆ ਦੀ ਸ਼ਕਤੀ ਬਹੁਤੀ, ਮੈਂ ਫਿਰ ਉੱਚੀ ਜਾਤ ਚੋਂ ਖੱਤਰੀ, ਇਸ ਕਰਕੇ ਮੇਰੀ ਬਰਾਬਰੀ ਉਹ ਜਿੱਥੇ ਤੁਸੀਂ ਦੇਖ ਕੇ ਆਏ ਹੋ ਉਹਨਾਂ ਦੇ ਨਾਲ ਨਹੀਂ ਹੋ ਸਕਦੀ ਹੈ। ਮੇਰੇ ਧਨ ਆਉਣ ਦੀ ਬਹੁਤ ਪੈਦਾਇਸ਼ ਹੈ, ਬਹੁਤ ਗੁੰਜਾਇਸ਼ ਹੈ, ਕਿਉਂਕਿ ਥਾਂ ਥਾਂ ਤੋਂ ਧਨ ਮੇਰੇ ਵੱਲ ਤੁਰਿਆ ਹੁੰਦਾ। ਜਿੱਥੇ ਸ਼ਕਤੀ ਹੁੰਦੀ ਹੈ ਧਨ ਕੁਦਰਤੀ ਉੱਥੇ ਜਾਣਾ, ਕਿਉਂਕਿ ਸ਼ਕਤੀ ਦੀ ਥਾਂ ਤੇ ਮਾਇਆ ਆਪਣੇ ਚਲੀ ਜਾਂਦੀ ਹੈ। ਇਸ ਕਰਕੇ ਮੇਰੇ ਕੋਲ ਬਹੁਤ ਸਾਰੀਆਂ ਜਾਇਦਾਦਾਂ ਨੇ, ਬਹੁਤ ਸਾਰਾ ਮੇਰੇ ਕੋਲ ਹੋਰ ਕਾਰੋਬਾਰ ਹੈ, ਬਹੁਤ ਸੰਭਾਵਨਾ ਹੈ, ਬਹੁਤ ਪਾਸੋਂ ਧਨ ਆਉਂਦਾ ਹੈ। ਕਹਿੰਦੇ ਫਿਰ ਲੋਕ ਪਾਸੋਂ ਡਰਦੇ ਵੀ ਨੇ, ਜੀ ਬੜਾ ਕਰਨਾ, ਬੜਾ ਕਰਨੇ ਸੁਭਾਅ ਵਾਲਾ ਹੈ। ਇਸ ਕਰਕੇ ਕੋਈ ਮੈਂ ਛੋਟਾ ਮੋਟਾ ਨਹੀਂ ਬੰਦਾ, ਮੇਰਾ ਡਰ ਵੀ ਹੈ ਲੋਕਾਂ ਨੂੰ, ਭੈ ਵੀ ਹੈ, ਕਿਉਂਕਿ ਮੇਰੇ ਕੋਲ ਇੱਕ ਰਾਜ ਦੀ ਸ਼ਕਤੀ ਹੈ। ਇਸ ਕਰਕੇ ਲੋਕ ਮੈਥੋਂ ਡਰਦੇ ਵੀ ਹਨ। ਇਸ ਕਰਕੇ ਕੋਈ ਇਸ ਕਰਕੇ ਮੇਰੀ ਬਰਾਬਰੀ ਨਹੀਂ ਕਰ ਸਕਦੇ। ਉਹਨਾਂ ਤੋਂ ਕੌਣ ਡਰਦਾ? ਉਹਨਾਂ ਦੇ ਹੱਥ ਕੋਈ ਰਾਜ ਸ਼ਕਤੀ ਨਹੀਂ ਹੈ, ਕੋਈ ਮਾਇਆ ਦੀ ਬਹੁਤੀ ਵੱਡੀ ਆਮਦਨੀ ਦੀ ਕੋਈ ਸ਼ਕਤੀ ਨਹੀਂ ਹੈ। ਸੋ ਇਸ ਕਰਕੇ ਮੇਰੇ ਕੋਲ ਸਾਰੀਆਂ ਸ਼ਕਤੀਆਂ ਹਨ। ਕਹਿੰਦਾ ਕਮਲਿਓ ਕੀ ਵਿਚਾਰ ਕਰਿਆ ਤੁਸੀਂ, ਆ ਕੇ ਵਡਿਆਈਆਂ ਕਰਦੇ ਹੋ, ਮੇਰੀ ਬਰਾਬਰਤਾ ਕੀ ਵੇਖੀ ਉੱਥੇ ਤੁਸੀਂ, ਤੁਸੀਂ ਮੇਰੇ ਵਰਗਾ ਕਿਵੇਂ ਦੇਖਿਆ, ਤੁਸੀਂ ਇਹ ਚੰਗਾ ਨਹੀਂ ਕੀਤਾ ਕਮਲ ਪਾਲ ਕੇ ਆਏ ਹੋ।
ਜਾਤ ਨਹੀਂ ਵਿਵਹਾਰ ਪਛਾਣੀ,
ਨਾ ਤਾਂ ਮੇਰੇ ਬਰਾਬਰ ਦੀ ਜਾਤੀ ਹੈ, ਉਹਦੀ ਛੋਟੀ ਜਾਤ ਸਾਡੇ ਖਤਰਿਆਂ ਚ ਛੋਟੀ ਹੈ, ਨਾ ਇਹ ਮੇਰੇ ਮੁਕਾਬਲੇ ਦਾ ਕਾਰੋਬਾਰ ਹੈ ਉਸਦਾ। ਨਹੀਂ ਮੇਰੇ ਬਰਾਬਰ ਸਮਝਿਆ, ਮੇਰੇ ਮੈਨੂੰ ਵੱਡਾ ਨਹੀਂ ਜਾਣਿਆ ਤੁਸੀਂ, ਜੈਸੇ ਮੈਂ ਜਿੰਨਾ ਵੱਡਾ ਹਾਂ ਓਨਾ ਵੱਡਾ ਮੈਨੂੰ ਸਮਝਿਆ ਨੀ ਤੁਸੀਂ ਨੇ, ਤਾਂ ਹੀ ਤੁਸੀਂ ਉਹਦੀ ਉਸਤੀ ਕਰਦੇ ਹੋ ਕਿ ਗੁਰੂ ਸਾਹਿਬ ਦੇ ਗੁਰੂ ਘਰ ਦੇ। ਤੋ ਇਸ ਕਰਕੇ ਮੇਰੇ ਮੁਕਾਬਲੇ ਨੂੰ ਸਮਝਿਆ ਨੀ ਹੈ ਤੁਸੀਂ ਜਿੰਨਾ ਵੱਡਾ ਮੈਂ ਹਾਂ। ਕਹਿੰਦੇ ਤੁਸੀਂ ਅਣਜਾਣ ਹੋ ਕਰਕੇ, ਮੇਰੀ ਸ਼ਕਤੀ ਤੋਂ ਨਾ ਵਾਕਫ ਹੋਣ ਕਰਕੇ, ਬੇਸਮਝੀ ਕਰਕੇ ਉਹ ਆ ਕਰਕੇ ਮੇਰੇ ਕੋਲ ਉਹਨਾਂ ਦੀ ਮਹਿਮਾ ਕਰਦੇ ਹੋ, ਸ਼ੋਭਾ ਕਰਦੇ ਹੋ ਕਿ ਬੜਾ ਗੁਰੂ ਘਰ ਦੇਖਿਆ, ਬੜੇ ਸੁੰਦਰ ਵੇਖੇ, ਬਹੁਤ ਆਮਦਨੀ ਵੇਖੀ, ਬਹੁਤ ਕਾਰੋਬਾਰ ਵਧੀਆ ਵੇਖਿਆ, ਬੜਾ ਜਾਹੋ ਜਲਾਲ ਵੇਖਿਆ। ਕਹਿੰਦੇ ਬੇਸਮਝਾਂ ਵਾਲੀ ਗੱਲ ਕਰਦੇ ਹੋ ਤੁਸੀਂ, ਮੇਰੀ ਸ਼ਕਤੀ ਨੂੰ ਸਮਝਿਆ ਨੀ ਅਜੇ ਤੱਕ। ਬੇਸਮਝ ਹੋ, ਕੀ ਦੇਖਿਆ ਤੁਸੀਂ ਉਹਨੂੰ, ਮੇਰੇ ਨਾਲ ਵੱਡਾ ਪੜੋ ਤੇ ਕੀ ਵੇਖਿਆ, ਤੁਸੀਂ ਮੇਰੇ ਨਾਲ ਵੱਡਾ ਪਾਲੋ ਤੇ ਕਿਹੜੇ ਪੱਖੋਂ ਵੇਖਿਆ ਤੇ ਦੱਸਣਾ ਕਰੋ। ਕਹਿੰਦਾ ਰੰਗ ਕੰਗਾਲਾਂ ਦੀ, ਗਰੀਬਾਂ ਦੀ ਭੀੜ ਉੱਥੇ ਰਹਿੰਦੀ ਹੈ, ਜਿਹੜੇ ਲੋਕ ਜਿਨ੍ਹਾਂ ਨੂੰ ਘਰੇ ਰੋਟੀ ਨਹੀਂ ਪਕਦੀ ਉਹ ਲੰਗਰ ਖਾਣ ਵਾਸਤੇ ਆ ਜਾਂਦੇ ਨੇ। ਉਹ ਰੰਗ ਕੀ ਭੀੜ ਕੰਗਾਲਾਂ ਦੀ, ਜਿਹਨਾਂ ਦੇ ਘਰ ਕੋਈ ਹੈ ਨੀ ਕੁਛ, ਉਹਨਾਂ ਦੀ ਤੁਸੀਂ ਭੀੜ ਵੇਖ ਕੇ ਖੁਸ਼ੀ ਹੋ ਗਏ ਹੋ। ਕਿੱਥੋਂ ਦੇ ਉੱਥੇ ਵੱਡੇ ਵੱਡੇ ਅਹਿਲਕਾਰ ਆਉਂਦੇ ਨੇ, ਸਾਰੇ ਕੰਗਾਲ ਨੇ, ਗਰੀਬ ਨੇ, ਰੰਗ ਨੇ ਸਾਰੇ, ਭਾਵ ਜਿਨ੍ਹਾਂ ਦੇ ਘਰ ਕੁਛ ਹੈ ਨਹੀਂ। ਸੋ ਗੁਰਮੁਖ ਪਿਆਰੇ ਸਮਝੋ ਨਾ ਕਿ ਚੰਦੂ ਕਹਿ ਰਿਹਾ, ਸਾਡੇ ਚ ਅੱਜ ਵੀ ਉਹੀ ਬਰਕਰਾਰ ਹੈ, ਸਾਡੇ ਚ ਹੁਮ ਹੈ। ਗੁਰਦੁਆਰੇ ਚ ਬਹੁਤਾ ਕਰਕੇ ਗਰੀਬ ਲੋਕ ਆਉਣਗੇ, ਅਮੀਰ ਹੁਣ ਵਧੀ ਹੁੰਦੇ, ਉਹ ਕਹਿੰਦੇ ਸਾਡਾ ਕੀ ਮਤਲਬ ਜਾਣ ਦਾ ਗੁਰਦੁਆਰੇ, ਸਾਨੂੰ ਕੋਈ ਲੋੜ ਪਏ ਗੁਰਦੁਆਰੇ ਜਾਣ ਦੀ, ਸਾਡੇ ਕੋਲ ਵੀ ਘੱਟ ਹੈ ਕਿਸ ਚੀਜ਼ ਦਾ। ਤੋ ਅਸੀਂ ਇੱਥੇ ਤਾਂ ਉਹੀ ਆਉਣ ਜਿਹਨਾਂ ਦੇ ਕੁਛ ਹੈ ਨਹੀਂ। ਸੋ ਇਸ ਕਰਕੇ ਵੱਡੇ ਬੰਦਿਆਂ ਦੇ ਵਿੱਚ ਹੰਕਾਰ ਹੁੰਦਾ ਹੈ, ਜਿਹੜੇ ਗੁਰੂ ਘਰ ਜਾਂਦੇ ਨੇ ਸ਼ਾਇਦ ਉੱਥੇ ਲੰਗਰ ਛਕਣ ਵਾਸਤੇ ਜਾਂਦੇ ਨੇ, ਹੋਰ ਕੂ ਨਹੀਂ ਜਾਂਦੇ ਹਨ। ਤੋ ਇਹ ਇੱਥੇ ਹੀ ਬਸ ਨਹੀਂ ਹੈ, ਇਹਨੂੰ ਅੱਗੇ ਵੀ ਚੱਲਦੀ ਹੈ ਗੱਲ। ਕੋਈ ਰਾਗੀ ਆਵੇ, ਕੋਈ ਢਾਡੀ ਆਵੇ, ਕੋਈ ਗ੍ਰੰਥੀ ਆਵੇ, ਕੋਈ ਕਥਾਕਾਰ ਆਵੇ, ਇਹ ਵੀ ਪਹਿਲਾਂ ਹਰ ਇੱਕ ਦੇ ਮਨ ਚ ਇਹ ਗੱਲ ਦੱਸਦੀ ਹੈ ਵੀ ਇਹ ਪੈਸਾ ਖਤਰਾ ਹੈ, ਇਹ ਕੀਰਤਨ ਦਾ ਥੋੜਾ ਹੈ, ਇਹ ਤਾਂ ਪੈਸਾ ਖਤਰਾ ਹੈ। ਕੋਈ ਅੱਗੇ ਪਿੱਛੇ ਕਹਿ ਦਿੰਦਾ, ਕੋਈ ਮੂੰਹ ਤੇ ਕਹਿ ਦਿੰਦਾ, ਇਹ ਥੋੜਾ ਕੋਈ ਕਥਾ ਕਰਨ ਵਾਸਤੇ ਆਏ ਤੇ ਪੈਸੇ ਇਕੱਠੇ ਕਰਨ ਵਾਸਤੇ ਆਏ, ਇਹ ਤਾਂ ਮਾਇਆ ਕਾਰਨ ਆਏ। ਕਈਆਂ ਜੇ ਗੱਲਾਂ ਕਹਿ ਦਿੰਦੇ ਨੇ, ਔਰ ਕਹਿਣਗੇ ਵੀ ਰਾਗੀਆਂ ਨੂੰ, ਢਾਡੀਆਂ ਨੂੰ, ਗੁਰੂ ਕੇ ਜਸ ਕਰਨ ਵਾਲਿਆਂ ਨੂੰ, ਪਰ ਜਿਹੜੇ ਗੰਦੇ ਗੀਤ ਗਾ ਕੇ ਪੈਸੇ ਲਿਜਾਂਦੇ ਨੇ ਉਹਨਾਂ ਨੂੰ ਨੀ ਕਹਿੰਦੇ। ਉਹਨਾਂ ਨੂੰ ਕਹਿਣਗੇ ਵੇਖਿਆ ਮੈਂ 10,000 ਪਾਉਣ ਚ ਕੀਤਾ ਸੀ, ਉਹਦੀ ਗੱਲ ਇਹ ਕਰਨਗੇ। ਵੇਖਿਆ ਮੈਂ 15,000 ਪਾਉਣ ਦਿੱਤਾ, ਉਹਦੀ ਗੱਲਾਂ ਵਡਿਆਈ ਨਾਲ ਕਰਨਗੇ। ਤੇ ਰਾਗੀ ਢਾਡੀ ਨੂੰ 100 ਪਾਉਣ ਕਿਤੇ ਲੈ ਵੀ ਲਵੇ ਕੋਈ ਮੰਗ ਕੇ, ਉਹਦੀਆਂ ਗੱਲਾਂ ਚਰਚਾ ਛਿੜ ਜਾਣਗੀਆਂ। ਸੋ ਇਹ ਦੁਨੀਆਂ ਦਾ ਕਾਰੋਬਾਰ ਇਸ ਹੀ ਹੈ। ਉਸ ਨੂੰ ਦੇਖ ਕੇ ਖੁਸ਼ੀ ਮਨਾਉਣਗੇ। ਔਰ ਇਸ ਕਰਕੇ ਉਹ ਕਦਾ ਨਹੀਂ ਕਹਿ ਰਿਹਾ, ਅੱਜ ਵੀ ਇਹੋ ਹੀ ਹਾਲਤ ਹੈ ਸਾਡੀ, ਗੁਰੂ ਘਰਾਂ ਚ ਗਰੀਬ ਆਦਮੀ ਜਾਣਗੇ ਔਰ ਹੰਕਾਰੀ ਆਦਮੀ ਕਦੇ ਆਉਂਦੇ ਹੀ ਨਹੀਂ ਹੈ। ਉਹ ਤਾਂ ਹੰਕਾਰ ਨੇ ਗੁਰਦੁਆਰੇ ਕਦੇ ਬਣੇ, ਮੈਂ ਤਾਂ ਕਦੇ ਗੁਰਦੁਆਰੇ ਗਈ ਨਹੀਂ ਹਾਂ। ਸੋ ਇਸ ਕਰਕੇ ਉਹਨਾਂ ਨੂੰ ਇਹੀ ਹਉਮੈ ਹੈ, ਕਹਿੰਦੇ ਕਿਸੇ ਦਾ ਵੱਧ ਗੁਰਦੁਆਰੇ ਜਾ ਵੜਿਆ, ਉਹ ਫੁੱਲ ਬੂਟੇ ਲਾਏ ਸੀ ਤੋੜ ਦਿੱਤੇ। ਗ੍ਰੰਥੀ ਸਿੰਘ ਲਾਂਭਾ ਦੇਣ ਗਿਆ, ਕਹਿੰਦੇ ਯਾਰ ਸਾਰੇ ਫੁੱਲ ਬੂਟੇ ਤੋੜਤੇ, ਸਾਰੇ ਉੱਥੇ ਮੈਂ ਲਾਇਆ ਸੀ ਸਾਰੇ ਫੁੱਲ, ਬੜੀ ਕਸ਼ਤੀ ਪੱਟੀ ਮੇਰ ਕਰ ਦਿੱਤੀ। ਕਹਿਣ ਲੱਗਿਆ ਗ੍ਰੰਥੀ ਜੀ ਦੇਖੋ ਮੇਰੇ ਵਸ ਦੀ ਗੱਲ ਨਹੀਂ, ਪਸ਼ੂ ਹੈ ਮੇਰੇ ਵਸ ਦੀ ਗੱਲ ਨਹੀਂ, ਚਲਿਆ ਗਿਆ। ਜੇ ਕਦੇ ਗੁਰਦੁਆਰੇ ਮੈਂ ਵਰਿਆ ਤਾਂ ਲਾਂਭਾ ਗਿਆ, ਹੁਣ ਪਸ਼ੂ ਦਾ ਮੈਂ ਕੀ ਕਰਾਂ, ਚਲੇ ਗਿਆ। ਭਾਵ ਹੋਮੈ ਹੰਕਾਰ ਹੈ, ਮੈਂ ਨੀ ਬੈਠਾ ਗੁਰਦੁਆਰੇ ਕਦੇ, ਪਸ਼ੂ ਚਲਿਆ ਗਿਆ ਮੇਰੇ ਵੀ ਸਾਰੇ। ਇਹ ਕਹਿੰਦਾ ਉੱਥੇ ਕੰਗਾਲਾਂ ਦੀ ਗਰੀਬਾਂ ਦੀ ਭੀੜ ਹੈ, ਲੰਗਰ ਛਕਣ ਦੇ ਮਾਰੇ ਆਉਂਦੇ ਨੇ, ਔਰ ਹੁਣ ਵੀ ਸਾਨੂੰ ਇਹੀ ਕਹਿੰਦੇ ਨੇ। ਜਿੰਨੇ ਕਥਾ ਸੁਣ ਜਾਣਗੇ, ਕੋਈ ਗੁਰਬਾਣੀ ਸੁਣ ਜਾਣ, ਕਹਿਣਗੇ ਲੰਗਰ ਛਕਣ ਵਾਸਤੇ ਕਹਿੰਦੇ, ਬਸ ਇਹੀ ਕਹਿਣਗੇ। ਹੋ ਗਈ ਇਹ ਦੁਬਾਰਾ ਨੀ ਕੁਛ ਕਹਿੰਦੇ, ਕਿਸੇ ਦੇ ਜੀਵਨ ਨੂੰ ਦੇਖਦੇ ਵੀ ਇਹ ਚੰਗਾ ਸੰਗਤ ਕਰਕੇ ਆਏ ਨੇ, ਕਿ ਉਹ ਚੰਗਾ ਕਹਿਣਾ ਬੜਾ ਮੁਸ਼ਕਿਲ ਹੈ, ਔਖਾ ਹੈ। ਇਸ ਕਰਕੇ ਮਾੜਾ ਪਾਸਾ ਵਾਲਾ ਪੱਖ ਲੈਣਗੇ, ਹਰ ਇੱਕ ਦੇ ਵਿੱਚ ਨਵੋਚੇ ਹੀ ਕੱਢਣਗੇ। ਇਸ ਮਹਾਰਾਜ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਿਹੜੀ ਸੰਗਤ ਆਉਂਦੀ ਹੈ, ਇਹ ਵੀ ਕਹਿੰਦੇ ਕੰਗਾਲਾਂ ਦੀ ਸੰਗਤ ਹੈ, ਨੰਗਾਂ ਦੀ ਸੰਗਤ ਹੈ, ਭੁੱਖਿਆਂ ਦੀ ਸੰਗਤ ਹੈ, ਗਰੀਬਾਂ ਦੀ ਭੀੜ ਹੈ। ਕੀ ਹੈ ਉੱਥੇ ਕੰਗਾਲਾਂ ਦੀ ਭੀੜ ਚ ਕੀ ਹੁੰਦਾ? ਇਹੋ ਜਿਹੇ ਵਚਨ ਕਹੇ ਇਸ ਨੇ, ਹੰਕਾਰ ਵਿੱਚ ਭਰੇ ਹੋਏ ਨੇ, ਕਿਉਂਕਿ ਹੰਕਾਰ ਹੈ, ਰਾਜ ਦਾ ਹੰਕਾਰ ਹੈ, ਗਰਬ ਹੈ, ਜਾਤੀ ਦਾ ਹੰਕਾਰ ਹੈ, ਇਹ ਗਰਬ ਹੈ, ਇਹ ਹੰਕਾਰ ਹੰਕਾਰ ਹੀ ਬੰਦਿਆਂ ਵਿੱਚ ਸਾਰੇ ਮਾਰਦਾ ਹੈ, ਬਹੁਤਾ ਬੰਦਿਆਂ ਚ ਹੁੰਦਾ ਇਹ ਹੰਕਾਰ। ਸੋ ਇਸ ਕਰਕੇ ਉਹ ਕਹਿੰਦਾ ਉੱਥੇ ਗਰੀਬ ਕੰਗਾਲ ਆਉਂਦੇ ਹਨ, ਕਹਿੰਦੇ ਕਿਉਂ ਯਾਰ ਮੇਰੇ, ਕਿਉਂ ਸੜ ਗਿਆ ਨਾ ਇੱਕ ਤਰੀ ਮਹਾਰਾਜ, ਤੁਹਾਡੇ ਨਾਲ ਵੀ ਚੰਗਾ ਉੱਥੇ ਖਾਨਦਾਨ ਦੇਖਿਆ ਮੈਂ, ਇਹ ਗੱਲ ਨੀ ਸਹਿ ਸਕੀ। ਕਹਿੰਦੇ ਕੀ ਤੁਸੀਂ ਉੱਥੇ ਵਿਹਾਰ ਦੇਖ ਕੇ ਕੀ ਗੱਲਾਂ ਕਰਦੇ, ਉੱਥੇ ਹੈ ਕੀ ਹੈ, ਉੱਥੇ ਮੇਰੇ ਮੁਕਾਬਲੇ ਕੀ ਵੇਖਿਆ ਤੁਸੀਂ? ਚਲੋ ਕਹਿੰਦੇ ਜੋ ਤੁਸੀਂ ਕਰੇ ਆਏ ਨਾ, ਮੈਂ ਤੁਹਾਡੇ ਮਨ ਤਾਂ ਲਿਆ ਬਈ, ਚਲੋ ਜੋ ਕਰਿਆ ਲੜਕੀ ਦਾ ਇੱਕ ਵਾਰੀ ਹੁੰਦਾ, ਬਾਰ ਬਾਰ ਨੀ ਹੁੰਦਾ, ਤੁਸੀਂ ਕਰੇ ਆਏ ਤਾਂ ਮਨ ਤਾਂ ਲੈਣਾ, ਪਰ ਮੇਰੇ ਸਾਹਮਣੇ ਕਹਿੰਦੇ ਇਸ ਗੱਲ ਮੇਰੀ ਗੱਲ ਸੁਣੋ ਕੰਨਾਂ ਦੇ ਨਾਲ, ਚਲੋ ਕਰਤਾ ਜੋ ਆਏ ਜੋ ਆਏ, ਪਰ ਤੁਸੀਂ ਇੱਥੇ ਆ ਕੇ ਕਹੋਗੇ ਤੁਹਾਡੇ ਨਾਲ ਵੀ ਚੰਗਾ ਹੈ ਸਾਰਾ ਕਾਰੋਬਾਰ, ਤੁਹਾਡੇ ਨਾਲ ਵੀ ਸੁੰਦਰਤਾ ਹੈ, ਤੁਹਾਡੇ ਨਾਲ ਸਭ ਕੁਛ ਬਹੁਤਾ ਹੈ, ਇਹ ਤੁਸੀਂ ਗੱਲ ਕੀ ਕਹਿਣ ਲੱਗੇ? ਹੁਣ ਸੁਣੋ ਕੱਲ ਆ ਕਰਕੇ ਮੇਰੀ ਲੜਕੀ ਦਾ ਸੰਬੰਧ ਕਰਨ ਦੇ ਵਾਸਤੇ ਜੋ ਤੁਸੀਂ ਕਰ ਆਏ ਹੋ, ਕਹਿੰਦੇ ਪਠੇ ਵਿਪਰ ਕੋ ਆਪਣੇ ਥਾਨ, ਮੈਂ ਕਿਉਂਕਿ ਪੰਡਿਤ ਨੂੰ ਆਪਣੇ ਥਾਂ ਤੇ ਭੇਜਿਆ ਸੀ, ਇਸ ਕਰਕੇ ਹਾਂ ਪੰਡਿਤ ਕਰ ਆਇਆ, ਕਿਉਂਕਿ ਚੰਗੀ ਗੱਲ ਵੀ ਹੈ। ਕਹਿੰਦਾ ਲੜਕੀ ਦਾ ਇੱਕੋ ਵਾਰੀ ਹਾਂ ਹੁੰਦੀ ਹੈ ਜੋ ਹੋ ਗਈ। ਕਹਿਣ ਲੱਗਿਆ ਮੈਂ ਤੈਨੂੰ ਆਪਣੇ ਥਾਂ ਤੇ ਭੇਜਿਆ ਸੀ, ਹੁਣ ਜੇ ਤੂੰ ਮੈਂ ਕਹਾਂ ਵੀ ਤੂੰ ਠੀਕ ਨੀ ਕਰਕੇ ਆਇਆ, ਜੇ ਉੱਥੇ ਕਰਨੇ ਨੀ, ਇਹ ਨੀ ਮੈਂ ਕਹਿ ਸਕਦਾ, ਪਰ ਮੇਰੀ ਬਰਾਬਰੀ ਕੋਈ ਨੀ ਹੈ, ਹੁਣ ਮੈਂ ਆਪਣੇ ਥਾਂ ਭੇਜਿਆ ਸੀ, ਮੇਰੇ ਥਾਂ ਹੋਣ ਕਰਕੇ ਮੈਂ ਹੀ ਹਾਂ ਕਰਕੇ ਆਇਆ ਉੱਥੇ, ਹੁਣ ਹਾਂ ਪੱਕੀ ਹੈ, ਇਹ ਗੱਲ ਨੀ ਮੈਂ ਕੱਚੀ ਕਰਦਾ ਕਦੇ ਵੀ। ਉਹ ਕਹਿੰਦਾ ਕਿਉਂਕਿ ਮੈਂ ਆਪਣੇ ਥਾਂ ਤੈਨੂੰ ਭੇਜਿਆ, ਹੁਣ ਜੋ ਤੂੰ ਕਰ ਆਏ ਉਹ ਮੇਰੇ ਮੰਨਣ ਦੇ ਯੋਗ ਹੈ, ਮੈਂ ਮੰਨ ਲਿਆ, ਜਿੱਥੇ ਵੀ ਕਰਿਆ ਠੀਕ ਹੈ, ਜੋ ਵੀ ਹੋ ਗਿਆ ਠੀਕ ਹੈ, ਮੇਰੀ ਥਾਂ ਤੇ ਤੂੰ ਗਿਆ ਸੀ, ਮੈਂ ਹੀ ਕਰਕੇ ਆਇਆ, ਮੈਂ ਇਸ ਗੱਲ ਤੋਂ ਮੁਕਰ ਨਹੀਂ ਸਕਦਾ ਹਾਂ। ਕਹਿੰਦੇ ਜੇ ਉਹ ਜਿਹੜਾ ਸਬੰਧ ਕਰਕੇ ਆਇਆ ਹੈ, ਤੋ ਜੋ ਕੁਛ ਕਹਿ ਕੇ ਆਇਆ ਬਖਾਨ ਦੱਸਣਾ ਕਰੋ, ਕਹਿੰਦੇ ਜੇ ਮੈਂ ਨਾ ਮੰਨਾ, ਤੂੰ ਜੋ ਕਰਕੇ ਆਇਆ ਮੇਰੀ ਥਾਂ ਦੇ ਉੱਤੇ ਕਰਕੇ ਆਇਆ, ਜੇ ਮੈਂ ਇਹ ਗੱਲ ਨਾ ਮੰਨਾ, ਮੇਰੀ ਲੜਕੀ ਦਾ ਰਿਸ਼ਤਾ ਕਰਕੇ ਆਇਆ ਨਾ ਮੰਨਾ, ਫਿਰ ਕਹਿੰਦੇ ਮੈਨੂੰ ਦੋਸ਼ ਲੱਗਦਾ, ਕਿਉਂਕਿ ਮੈਂ ਆਪਣੇ ਥਾਂ ਭੇਜਿਆ, ਜੋ ਤੂੰ ਕਰਕੇ ਮੈਂ ਹੀ ਕਰਕੇ ਆਇਆ, ਔਰ ਜੇ ਮੈਂ ਹੁਣ ਇਸ ਗੱਲ ਤੋਂ ਮੁਕਰਾਂ, ਤੈਨੂੰ ਆਪਣੇ ਥਾਂ ਕਰਕੇ ਨਹੀਂ ਭੇਜਿਆ, ਤਾਂ ਫਿਰ ਮੈਨੂੰ ਦੋਸ਼ ਲੱਗਦਾ। ਇਹ ਨੀਤੀ ਵੀ ਹੈ, ਇਹ ਚੰਗੀ ਗੱਲ ਵੀ ਹੈਗੀ ਹੈ। ਇਹ ਅੱਜ ਕੱਲ ਸਾਡਾ ਕੀ ਕੰਮ ਹੈ ਕਿ ਕਿਸੇ ਨੂੰ ਆਪਣੀ ਥਾਂ ਤੇ ਭੇਜਾਂਗੇ, ਠੀਕ ਆ ਗਿਆ ਤਾਂ ਮੇਰੀ ਥਾਂ ਤੇ ਗਿਆ, ਨਹੀਂ ਠੀਕ ਆਇਆ ਇਹ ਕਰਿਆ, ਮੇਰਾ ਕੋਈ ਮਤਲਬ ਨਹੀਂ ਹੈ। ਅੱਜ ਸਾਡੀ ਇਹੋ ਜਿਹੀ ਹਾਲਤ ਹੈ, ਪਰ ਉਹ ਫਿਰ ਵੀ ਕਹਿੰਦਾ ਜੇ ਮੈਂ ਹੁਣ ਤੂੰ ਤੋਂ ਜੋ ਤੂੰ ਹਾਂ ਕਰਕੇ ਆਇਆ ਮੇਰੀ ਪੁੱਤਰੀ ਵਾਸਤੇ, ਨਾ ਮੰਨਾ ਮੈਂ ਦੋਸ਼ੀ ਹੋ ਜਾਊਂਗਾ, ਕਿਉਂਕਿ ਤਨੀਆ ਪਤ ਕੋ ਦੁਤੀਆ ਥਾਨ, ਮੇਰੀ ਤਨੀਆ ਪੁੱਤਰੀ ਦਾ ਦੂਜਾ ਪਤੀ ਭਾਲਣਾ ਹੋਗਾ, ਫਿਰ ਤਾਂ ਜੇ ਮੈਂ ਇੱਕ ਵਾਰੀ ਹਾਂ ਕਰਕੇ ਹੋਰ ਭਾਲਾ ਕੋਈ, ਇਸ ਕਰਕੇ ਮੈਂ ਇਹ ਨਹੀਂ ਕਰ ਸਕਦਾ, ਇਹਦਾ ਗੁਨਾਹ ਨਹੀਂ ਕਰ ਸਕਦਾ। ਪਤੀ ਲੜਕੀ ਦਾ ਇੱਕੋ ਹੀ ਵਾਰੀ ਭਾਈ ਦੇ ਔਰ ਇੱਕੋ ਹੀ ਵਾਰੀ ਹੁੰਦਾ, ਵਿਆਹ ਇੱਕੋ ਹੀ ਵਾਰੀ ਹੁੰਦਾ, ਪਤੀ ਇੱਕੋ ਹੀ ਵਾਰੀ ਹੁੰਦਾ, ਦੋ ਚਾਰ ਵਾਰੀ ਹੋਇਆ ਕਰਦੇ। ਜੋ ਇੱਕ ਵਾਰੀ ਕਿਹਾ ਗਿਆ ਠੀਕ ਹੈ, ਜੇ ਮੈਂ ਤੇਰੀ ਗੱਲ ਕਹੀ ਉਹ ਮੇਰੇ ਵੱਲੋਂ ਕਹੀ ਹੈ, ਮੈਂ ਤੈਨੂੰ ਸਾਰੇ ਅਖਤਿਆਰ ਦੇ ਕੇ ਭੇਜੇ ਸੀ, ਮੈਂ ਮੁਕਰ ਕੇ ਉਸ ਗੱਲ ਤੋਂ ਹੋਰ ਜਾ ਕੇ ਕਿਤੇ ਲੜਕੀ ਦਾ ਰਿਸ਼ਤਾ ਕਰਾਂ, ਫਿਰ ਤਾਂ ਮੈਂ ਦੂਜਾ ਪਤੀ ਆਪੇ ਕਰਦਾ ਕੁੜੀ ਦਾ, ਮੈਂ ਆਪੇ ਕੁੜੀ ਨੂੰ ਜਿਹੜੀ ਹੈ ਦੋਸ਼ੀ ਬਣਾ ਦਿੱਤਾ, ਉਹਨੂੰ ਕਲੰਕੀ ਬਣਾ ਦਿੱਤਾ, ਮੈਂ ਇਹੋ ਜਿਹਾ ਕਲੰਕ ਨਹੀਂ ਕਰਨਾ ਚਾਹੁੰਦਾ। ਬਸ ਜੋ ਪਹਿਲੀ ਵਾਰ ਇੱਕ ਵਾਰੀ ਕਹਿ ਦਿੱਤਾ ਵੀ ਲੜਕੀ ਦਾ ਪਤੀ ਇਹ ਹੈ, ਉਹ ਹੋ ਗਿਆ, ਇਹ ਬਦਲਦਾ ਨੀ ਵਾਰ ਵਾਰ, ਇਹ ਨਹੀਂ ਬਦਲਦਾ। ਸੋ ਗੁਰੂ ਪਿਆਰੇ, ਇਹ ਸਾਨੂੰ ਗੱਲਾਂ ਜਿਹੜੀਆਂ ਐਸੀਆਂ ਇਤਿਹਾਸ ਵਿੱਚੋਂ ਚੰਗੀਆਂ ਗੱਲਾਂ ਦੇ ਸਾਨੂੰ ਸੁਣਨਾ ਵੀ ਚਾਹੀਦਾ ਤੇ ਖਿਆਲ ਵੀ ਕਰਨਾ ਚਾਹੀਦਾ। ਇਹੋ ਹੀ ਆ ਸ੍ਰੀ ਗੁਰੂ ਅਮਰਦਾਸ ਜੀ ਵੀ ਇਹੋ ਕਿਹਾ ਸੀ, ਜਦੋਂ ਗੁਰੂ ਅਮਰਦਾਸ ਜੀ ਨੂੰ ਮਾਤਾ ਰਾਮੋ ਜੀ ਸਾਡੀ ਮਾਤਾ ਕਹਿਣ ਲੱਗੀ ਆਪਣੀ ਲੜਕੀ ਭਾਨੀ ਵਿਆਹ ਦੇ ਯੋਗ ਹੋ ਗਈ, ਵਰ ਦੇ ਯੋਗ ਹੋ ਗਈ, ਕੋਈ ਇਸ ਵਾਸਤੇ ਰਿਸ਼ਤਾ ਦੇਖੀਏ। ਗੁਰੂ ਸਾਹਿਬ ਨੇ ਪੰਡਿਤ ਨੂੰ ਬੁਲਾਇਆ, ਕਹਿੰਦੇ ਵੀ ਲੜਕੀ ਵਾਸਤੇ ਕੋਈ ਰਿਸ਼ਤਾ ਦੇਖ ਕੇ ਆ। ਚਵਾਲੀ ਚ ਬੈਠੇ ਸੀ ਮਹਾਰਾਜ, ਮਾਤਾ ਜੀ ਵੀ, ਉਧਰੋਂ ਗੁਰੂ ਰਾਮਦਾਸ ਰਾਮਾ ਜੀ ਉਦੋਂ ਕਹਿੰਦੇ ਸੀ, ਸੇਵਾ ਕਰਦੇ ਫਿਰਦੇ ਸੀ, ਬੜੇ ਸੁੰਦਰ ਸੀ, ਸੋਹਣੇ ਸੀ, ਬੜਾ ਸਰੀਰ ਸੁੰਦਰ ਸੀ ਮਹਾਰਾਜ ਦਾ, ਕਿਉਂਕਿ ਪਿੱਛੋਂ ਖਾਨਦਾਨੀ ਰਾਜੇ ਮਹਾਰਾਜੇ ਤੁਰੇ ਆਉਂਦੇ ਸੀ, ਹੁਣ ਗਰੀਬੀ ਆ ਗਈ ਘਰ ਦੇ ਵਿਚ, ਐਸਾ ਹੋ ਗਿਆ। ਤੇ ਉਹ ਵੰਸ਼ ਤੇ ਸੁੰਦਰ ਸੀ ਨਾ, ਰਾਜੇ ਮਹਾਰਾਜਾ ਦੀ ਸੋਢੀ ਵੰਸ਼, ਸਨੌਟ ਵੰਸ਼, ਬੜੇ ਸੁੰਦਰ ਸੋਹਣੇ ਨੌਜਵਾਨ। ਮਾਤਾ ਜੀ ਨੇ ਸੁੱਤੇ ਸਿੱਧੇ ਕਹਿਤਾ ਲੜਕਾ ਇਹੋ ਜਿਹਾ ਹੋ ਗਿਆ। ਤੇ ਗੁਰੂ ਰਾਮਦਾਸ ਜੀ ਕਹਿੰਦੇ ਫਿਰ ਇਹੋ ਜਿਹਾ ਇਹੋ ਹੀ ਹੈ, ਬਲਾ ਲੋ ਇਸੇ ਨੂੰ, ਕਹਿੰਦੇ ਇੱਕ ਵਾਰੀ ਪਿਆ ਗਿਆ ਮੂੰਹ ਚੋਂ, ਬਸ ਇਹੋ ਹੀ ਹੈ। ਇੱਥੇ ਇਹ ਵੀ ਕਹਿੰਦਾ ਕਿ ਲੜਕੀ ਦਾ ਪਤੀ ਇੱਕ ਵਾਰੀ ਕਿਹਾ ਗਿਆ ਤੂੰ ਮੰਨ ਆਇਆ, ਬਸ ਉਹੀ ਹੋਊਗਾ, ਦੂਜਾ ਨਹੀਂ ਹੋਊਗਾ ਹੁਣ ਕੋਈ। ਇਹ ਜਿਸ ਕਰਕੇ ਪੰਡਿਤ ਜੀ ਮੇਰੇ ਵੱਲੋਂ ਜੋ ਕੁਛ ਤੂੰ ਕਰਕੇ ਆਇਆ ਹੈ ਉਹ ਮੈਨੂੰ ਸਵੀਕਾਰ ਹੈ। ਕਹਿੰਦੇ ਚਲੋ ਜੇ ਉਹ ਕੋਲ ਛੋਟੀ ਹੈ, ਦਰਬ ਤੇ ਹੀਨ, ਮਾਇਆ ਇੰਨੀ ਕੋਲ ਨਹੀਂ ਹੈ ਉਹਨਾਂ ਦੇ, ਫਿਰ ਕੀ ਹੋ ਗਿਆ, ਮੇਰਾ ਮਾਤਾ ਤੇ ਬਣ ਜੇਗਾ ਨਾ, ਉਹ ਮੇਰਾ ਜਮਾਈ ਹੋਊਗਾ, ਮੇਰਾ ਧਨ ਮੈਂ ਦੇਊਂਗਾ, ਭਾਵ ਮੈਂ ਜੇ ਆਪਣੇ ਬੇਟੇ ਨੂੰ ਦੇਊਂਗਾ ਬੇਟੀ ਨੂੰ ਦੇ ਦੂੰਗਾ, ਮੈਂ ਬਰਾਬਰ ਦਾ ਕਰੂੰਗਾ, ਫਿਰ ਆਪਣੇ ਮਨ ਨੂੰ ਦਿਲਾਸੇ ਦਿੰਦਾ। ਕਹਿਣ ਲੱਗਾ ਕੋਈ ਗੱਲ ਨੀ ਹੈ, ਚਲੋ ਤੂੰ ਹਾਂ ਕਰ ਆਇਆ, ਮੇਰਾ ਜਮਾਤਾ ਬਣ ਜਾਵੇਗਾ, ਜੇ ਉਹ ਇਹਦਾ ਧਨਵਾਨ ਵੀ ਨਹੀਂ ਹੈ, ਭਾਵ ਉਹਦੇ ਕੋਲ ਇਹਦਾ ਧਨ ਮਾਇਆ ਨਹੀਂ, ਕੋਈ ਸ਼ਕਤੀ ਨਹੀਂ ਹੈ, ਤਾਂ ਮੈਂ ਆਪਣੀ ਦੇ ਦੂੰਗਾ ਆਪਣੇ ਕੋਲੋਂ। ਕਹਿੰਦੇ ਹੁਣ ਜਗਤ ਦੀ ਰੀਤ ਫਿਰ ਵਿਗੜ ਜਾਵੇਗੀ ਜੇ ਮੈਂ ਹਾਂ ਕਰਕੇ ਨਾ ਕਰਾਂ। ਭਲਾ ਨਾ ਮਾਨੇ ਗੋਸੁਨ ਕੋਏ, ਜੇ ਮੈਂ ਹੁਣ ਤੁਹਾਡੀ ਕਰੀ ਗੱਲ ਤੋਂ ਮੁਕਰ ਜਾਵਾਂ, ਮੈਂ ਨਾ ਕਰਾਂ, ਤਾਂ ਫਿਰ ਜਗਤ ਦੀ ਰੀਤ ਵਿਗੜੇਗੀ, ਕਾਕੂ ਬੰਦਾ ਰੀਤ ਵਿਗਾੜੇ ਫਿਰ ਬਾਕੀ ਸਭ ਨੇ ਵਿਗਾੜਨੀ ਹੈ। ਇਸ ਕਰਕੇ ਜੋ ਤੁਸੀਂ ਕਰ ਆਏ ਸੰਸਾਰ ਨੇ ਚੰਗਾ ਨਹੀਂ ਕਹਿਣਾ ਜੇ ਮੈਂ ਨਾ ਮੰਨਾਂ, ਹੁਣ ਜੋ ਤੁਸੀਂ ਕਰ ਆਏ ਹੋ ਮੈਂ ਉਸੇ ਤੇ ਫੁੱਲ ਚੜ੍ਹਦਾ ਹਾਂ, ਮੰਨਦਾ ਹਾਂ, ਕਿਉਂਕਿ ਮੈਂ ਤੁਹਾਨੂੰ ਨਾਤਾ ਜੋੜਨ ਵਾਸਤੇ, ਰਿਸ਼ਤਾ ਜੋੜਨ ਵਾਸਤੇ ਮੈਂ ਆਪਣੇ ਥਾਂ ਤੇ ਭੇਜਿਆ ਸੀ, ਤੂੰ ਮੇਰੇ ਵੱਲੋਂ ਗਿਆ ਸੀ, ਤੂੰ ਚੰਦੂ ਬਣ ਕੇ ਗਿਆ, ਉੱਥੇ ਪੰਡਿਤ ਬਣ ਕੇ ਨਹੀਂ ਗਿਆ ਹੈ। ਕਹਿੰਦੇ ਪੰਡਿਤ ਜੀ ਮੈਂ ਆਪਣੀ ਥਾਂ ਤੇ ਮੇਰੀ ਪੁੱਤਰੀ ਦਾ ਨਾਤਾ ਰਿਸ਼ਤਾ ਜੋੜਨ ਵਾਸਤੇ ਭੇਜਿਆ ਸੀ, ਹੁਣ ਤੂੰ ਨੀ ਕਰਕੇ ਆਇਆ, ਮੈਂ ਹੀ ਕਰਕੇ ਆਇਆ, ਜੋ ਕੁਛ ਕਰਕੇ ਆਇਆ ਠੀਕ ਹੈ। ਇਸ ਆਦਿਕ ਉਸਨੇ ਕੁਛ ਆਪਣੀ ਵਡਿਆਈ ਹੋਰ ਕੀਤੀ ਹੈ, ਇਹਦੇ ਆਦਿਕ ਹੋਰ ਵੀ ਬਹੁਤ ਕਲਾ ਹੰਕਾਰ ਦੇ ਵਿਚ ਆ ਕੇ ਆਪਣੀ ਵਡਿਆਈ ਕੀਤੀ। ਕਹਿੰਦਾ ਚਲੋ ਜੇ ਉਹ ਘਰ ਗਰੀਬ ਹੈ, ਉਹਦੇ ਘਰ ਵਿਚ ਬਹੁਤੀ ਮਾਇਆ ਦੀ ਕਿਤੇ ਦਾ ਰਜਵਾੜਾ ਨਹੀਂ ਹੈ, ਫਿਰ ਮੈਂ ਆਪਣੇ ਕੋਲੋਂ ਤਕੜਾ ਕਰ ਦੂੰਗਾ ਉਸਨੂੰ, ਫਿਰ ਮੈਂ ਆਪਣੀ ਲੜਕੀ, ਮੇਰਾ ਜਵਾਈ ਜੋ ਹੋ ਗਿਆ, ਮੈਂ ਆਪਣੇ ਕੋਲ ਬਹੁਤ ਕੁਛ ਦੇ ਕੇ ਉਹਨੂੰ ਬਰਾਬਰ ਦਾ ਬਣਾ ਲੂੰਗਾ, ਮੈਂ ਬੜਾ ਤਕੜਾ ਹੰਕਾਰ ਦੀਆਂ ਗੱਲਾਂ ਕੀਤੀਆਂ, ਮੇਰੇ ਜੈਸਾ ਹੋਰ ਕੋਈ ਨਹੀਂ ਹੈ, ਮੈਂ ਬੜਾ ਸ਼ਕਤੀਸ਼ਾਲੀ ਹਾਂ, ਹੁਣ ਮੇਰੇ ਬਰਾਬਰ ਦਾ ਨਹੀਂ ਹੈ, ਪਰ ਫਿਰ ਵੀ ਮੈਂ ਕਰ ਲੂੰਗਾ, ਇਹੋ ਜਿਹੀਆਂ ਗੱਲਾਂ ਕਹੀਆਂ ਹਨ। ਕਹਿੰਦੇ ਚੰਗਾ ਜੋ ਕਰਾ ਇਹ ਪੰਡਿਤ ਜੀ, ਹੁਣ ਸ਼ਗਨ ਲੈ ਕੇ ਜਾਓ, ਸ਼ਗਨ ਪਾ ਕੇ ਆਓ, ਹੁਣ ਪੱਕਾ ਕਰਕੇ ਆਓ, ਤੋ ਇਸ ਕਰਕੇ ਜਾਓ ਸ਼ਗਨ ਲੈ ਕੇ, ਕਿਉਂਕਿ ਹੁਣ ਤਾਂ ਗੱਲਬਾਤ ਹੀ ਕਰਕੇ ਆਏ ਹੋ ਨਾ, ਅੱਜ ਰੋਕ ਕਰਕੇ ਆਇਓ ਪਰ ਪੱਕਾ ਸਗਨ ਲੈ ਕੇ ਜਾਓ ਹੁਣ ਕਰਕੇ ਆਓ ਸਗਨ ਜਿਹੋ ਜਿਹਾ ਕਤਰੀਆਂ ਦਾ ਸਗਨ ਹੁੰਦਾ ਸਾਡਾ ਜਿਹੋ ਜਿਹਾ ਵਿਹਾਰ ਹੈ ਉਹਦੇ ਮੁਤਾਬਕ ਜਾ ਕੇ ਸਗਨ ਕਰਕੇ ਆਓ ਚਲੇ ਜਾਓ ਹੁਣ ਜੋ ਬਸਰ ਕਰਕੇ ਆਓ ਪੂਰਾ ਪੱਕਾ ਕਰਕੇ ਆਵੋ ਚੰਦੂ ਦਾਰਾ ਚੰਦੂ ਦੀ ਇਸਤਰੀ ਦਾਰਾ ਕਹਿੰਦੇ ਇਸਤਰੀ ਨੂੰ ਬ੍ਰਿਜ ਭਾਸ਼ਾ ਵਿਚ ਚੰਦੂ ਦਾਰਾ ਨੇ ਸਭ ਦੀਨ ਜੋ ਕੁਝ ਦੇਣਾ ਸੀ ਸਮੱਗਰੀ ਕਿਉਂਕਿ ਬੀਬੀਆਂ ਦੀਆਂ ਸਮੱਗਰੀ ਆਮ ਕਰਕੇ ਬੰਦਿਆਂ ਨੂੰ ਬਹੁਤਾ ਪਤਾ ਨੀ ਹੁੰਦਾ ਇਹ ਵਿਹਾਰ ਹੈ ਉਹ ਵਿਹਾਰ ਹੈ ਇਹ ਕਰਨਾ ਉਹ ਕਰਨਾ ਉਹ ਕਹਿੰਦਾ ਚੰਦੂ ਦੀ ਦਾਰਾ ਚੰਦੂ ਦੇ ਘਰਵਾਲੀ ਨੇ ਆਪਣੀ ਲੜਕੀ ਦੇ ਸਗਨ ਦੇ ਜੋ ਸਮੱਗਰੀ ਚਾਹੀਦੀ ਸੀ ਉਹ ਦੇਣਾ ਕੀਤੀ ਹੈ ਇਹ ਦਿਜ ਬ੍ਰਾਹਮਣ ਨੂੰ ਕਹਿੰਦੇ ਨੇ ਇਹ ਵੀ ਸੰਸਕ੍ਰਿਤ ਦਾ ਲਫ਼ਜ਼ ਹੈ ਬ੍ਰਾਹਮਣ ਰਸਤੇ ਵਿਚ ਖੁਸ਼ੀ ਨਾਲ ਚੱਲਿਆ ਕਿ ਜੋ ਮੈਂ ਕਰਕੇ ਆਇਆ ਸੀ ਗੁਰੂ ਸਾਹਿਬ ਦੇ ਨਾਲ ਬਚਨ ਕਰਕੇ ਆਇਆ ਸੀ ਉਹ ਮੇਰਾ ਪੂਰਾ ਹੋ ਗਿਆ ਮੰਨਿਆ ਗਿਆ ਹੈ ਬੜੀ ਖੁਸ਼ੀ ਨਾਲ ਚੱਲਿਆ ਜਾ ਰਿਹਾ ਬਹੁਤ ਹੀ ਚਾਅ ਦੇ ਨਾਲ ਅੰਮ੍ਰਿਤਸਰ ਨੂੰ ਤੁਰਿਆ ਦਿੱਲੀ ਤੋਂ ਸਮਧੀ ਮਿਲੇ ਮਹਾਤਮ ਜਾਨਾ ਸਮਧੀ ਭਾਵ ਉਹਨੂੰ ਕੋਈ ਰਿਸ਼ਤਾ ਰਿਸ਼ਤੇਦਾਰ ਪਰਮਾ ਪੁਰਮ ਪਰਵਾਈ ਵਾਲਾ ਮਿਲ ਜਾਵੇ ਨਾ ਚੰਗਾ ਜਿਹਦਾ ਰਿਸ਼ਤਾ ਹੋਇਆ ਹੋਵੇ ਉਹਨੂੰ ਚੰਗਾ ਸਗਨ ਸਮਝਦੇ ਨੇ ਤੋ ਉਹ ਮੇਲੇ ਦੀ ਚੰਗਾ ਸਗਨ ਮੰਨਿਆ ਜਾਂਦਾ ਹੈ ਦੀਵਾਨ ਕਹਿੰਦਾ ਚਲੋ ਹੁਣ ਕੋਈ ਸਮਝੀ ਕੁਰਮਾਈ ਨੂੰ ਕਹਿੰਦੇ ਨੇ ਕੁੜਮ ਮਿਲਣਾ ਕੁੜਮਾ ਅਰਥ ਹੁੰਦਾ ਕੋੜਵੇ ਚ ਇੱਕ ਹੋਰ ਬੰਦਾ ਆਪਣੇ ਕੋੜਮ ਚ ਰਹਿਣਾ ਸਮਧੀ ਜਿਹਦੇ ਨਾਲ ਸੰਧੀ ਹੋ ਗਈ ਇਹ ਹਿੰਦੀ ਦਾ ਲਫ਼ਜ਼ ਹੈ ਸੰਸਕ੍ਰਿਤ ਦੀ ਆ ਕਿ ਸਮਧੀ ਮਿਲੇ ਭਾਵੇਂ ਕੁੜਮਾਈ ਹੋਵੇਗੀ ਲੜਕੀ ਦੀ ਉੱਥੇ ਮੇਰੀ ਸਮਧੀ ਕੁੜਮ ਕੁੜਮਾਈ ਹੋਵੇਗੀ ਰਿਸ਼ਤਾ ਹੋਵੇਗਾ ਮੇਰੇ ਕੋੜਵੇ ਵਿੱਚ ਇੱਕ ਕੋੜਵਾ ਹੋਰ ਆ ਕੇ ਮਿਲੇ ਇਸ ਕਰਕੇ ਉਹਦੇ ਨਾਲ ਮੇਰੀ ਸੰਬੰਧੀ ਹੋਵੇਗੀ ਸੰਬੰਧ ਹੋਵੇਗਾ ਜਦੋਂ ਚੰਦੂ ਨੇ ਗੁਰੂ ਦੀ ਨਿੰਦਿਆ ਕੀਤੀ ਨਾ ਇਹ ਸਾਰੀ ਵੀ ਗੁਰੂ ਮੈਂ ਤਾਂ ਛੋਟਾ ਹੈ ਮੇਰੇ ਮੁਕਾਬਲੇ ਚ ਹੈ ਨਹੀਂ ਉਹ ਮੇਰੇ ਮੁਕਾਬਲੇ ਦਾ ਹੈ ਨਹੀਂ ਇਹ ਸਾਰੀ ਨਿੰਦਿਆ ਕੀਤੀ ਗੁਰੂ ਘਰ ਦੀ ਉਦੋਂ ਕੁਝ ਗੁਰੂ ਕੇ ਸਿੱਖ ਵੀ ਦਿੱਲੀ ਚ ਗੁਰੂ ਦੀ ਸਿੱਖੀ ਬਹੁਤ ਸੀ ਕੁਝ ਸਿੱਖ ਵੀ ਕੋਲ ਸੀ ਜਦੋਂ ਕਿਤੇ ਗੱਲਾਂ ਕੀਤੀਆਂ ਨਾ ਜਾ ਕੇ ਦੀਵਾਨ ਲੱਗਿਆ ਹੋਣਾ ਕਿਤੇ ਦੀਵਾਨ ਚ ਬੈਠੇ ਹੋਣਗੇ ਉਦੋਂ ਨਾਲ ਸਿੱਖ ਵੀ ਬੈਠੇ ਹੋਣਗੇ ਤੇ ਉਹਨਾਂ ਸਿੱਖਾਂ ਨੇ ਸਾਰੀ ਗੱਲ ਇਹ ਸੁਣਨਾ ਕੀਤੀ ਹੈ ਫਿਰ ਸ਼ਾਮ ਨੂੰ ਸਾਰੀ ਸੰਗਤ ਇਕੱਠੀ ਹੋ ਗਈ ਔਰ ਉਦੋਂ ਸੰਗਤ ਇਕੱਠੀ ਹੁੰਦੀ ਸੀ ਕੋਈ ਧਰਮਸ਼ਾਲਾ ਜਾਂ ਕਿਸੇ ਦੇ ਘਰ ਗੁਰੂ ਨਾਨਕ ਤੋਂ ਲੈ ਕੇ ਗੁਰੂ ਕੀ ਸਿੱਖ ਇਕੱਠੀ ਹੋ ਕੇ ਸ਼ਾਮ ਨੂੰ ਰਹਿਰਾਨ ਦਾ ਪਾਠ ਕਰਦੇ ਸੀ ਉਸ ਟਾਈਮ ਤੇ ਰਹਿਰਾਨ ਦਾ ਪਾਠ ਕਰਦੇ ਹੁੰਦੇ ਸੀ ਉਦੋਂ ਵੀ ਸਿੱਖ ਇਕੱਠੇ ਹੋ ਕਰਕੇ ਕਿਉਂਕਿ ਰਹਿਰਾਨ ਦਾ ਪਾਠ ਇਕੱਠੇ ਹੋ ਕੇ ਕਰਨ ਦਾ ਬੜਾ ਭਾਰੀ ਮਹੱਤਵ ਮੰਨਿਆ ਗਿਆ ਜਿਹੜਾ ਅੰਮ੍ਰਿਤ ਵੇਲੇ ਦਾ ਨਿਤਨੇਮ ਹੈ ਉਹ ਵਿਅਕਤੀਗਤ ਨਿਤਨੇਮ ਹੈ ਆਪੋ ਆਪਣਾ ਕਰਨਾ ਚਾਹੀਦਾ ਹੈ ਜਿਹੜਾ ਰਹਿਰਾਸ ਹੈ ਇਹ ਇਕੱਠੇ ਹੋ ਕੇ ਪੜਨੀ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਜ਼ਿਆਦਾ ਮਹੱਤਵ ਮੰਨਿਆ ਸੋ ਕਈ ਸ਼ੰਕਾਵਾਦੀ ਕਹਿਣਗੇ ਉਹ ਰਹਿਰਾਸ ਕਿਹੜੀ ਸੀ ਕਿਉਂਕਿ ਅੱਜ ਕੱਲ ਦੇ ਚੁਣਸ ਗਿਆਨੀ ਇਹ ਵੀ ਕਹਿੰਦੇ ਨੇ ਵੀ ਰਹਿਰਾਸ ਉਦੋਂ ਕਿੱਥੇ ਸੀ ਗੁਰੂ ਨਾਨਕ ਦੇਵ ਚੌਥੇ ਪਾਤਸ਼ਾਹ ਦੇ ਸੋ ਪੁਰਖ ਦੇ ਨਾਲ ਸਬਦ ਕਿੱਥੇ ਸੀ ਉਦੋਂ ਪੰਜਵੇਂ ਪਾਤਸ਼ਾਹ ਦਾ ਭਈ ਪ੍ਰਾਤਮਾ ਲੁਕ ਕਿਹੋ ਜਿਹਾ ਕਿੱਥੇ ਸੀ ਰਹਿਰਾਸ ਦੇ ਵਿਚ ਇਹਦਾ ਰਹਿਰਾਸ ਉਦੋਂ ਹੈ ਹੀ ਨਹੀਂ ਸੀ ਔਰ ਕਈ ਸੋਹਰੇ ਦੀ ਵੀ ਸ਼ੰਕਾ ਕਰਦੇ ਨੇ ਵੀ ਸੋਹਰਾ ਪਾਤਸ਼ਾਹ ਉਦੋਂ ਹੈ ਨਹੀਂ ਸੀ ਨਹੀਂ ਉਦੋਂ ਹੈ ਜੇ ਸੀ ਗੁਰਮੁਖ ਪਿਆਰਿਓ ਉਦੋਂ ਤਿੰਨ ਸ਼ਬਦਾਂ ਦੀ ਰਹਿਰਾਸ ਸੀ ਤਿੰਨ ਸ਼ਬਦਾਂ ਦੀ ਪਹਿਲੇ ਪਾਤਸ਼ਾਹ ਦੇ ਤਿੰਨ ਸ਼ਬਦ ਨੇ ਤੋ ਇਹਨਾਂ ਸ਼ਬਦਾਂ ਦੀ ਉਸ ਟਾਈਮ ਤੇ ਰਹਿਰਾਸ ਸੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਤੋ ਫਿਰ ਗੁਰੂ ਅਰਜਨ ਦੇਵ ਦੇ ਵੇਲੇ ਪੰਜ ਸ਼ਬਦ ਹੋਏ ਤੇ ਫਿਰ ਮਹਾਰਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਨੌ ਸ਼ਬਦਾਂ ਦੀ ਰਹਿਰਾਸ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਹੈ ਉਹਨਾਂ ਨੇ ਤਿਆਰ ਕੀਤੀ ਵਿਚਾਰ ਫਿਰ ਕਰਾਂ ਕਿਸੇ ਟਾਈਮ ਸੋ ਰਹਿਰਾਸ ਕਰਨ ਵਾਸਤੇ ਸਿੱਖ ਇਕੱਤਰ ਹੋਏ ਇੱਕ ਥਾਂ ਤੇ ਇਕੱਠੇ ਹੋਏ ਹਨ ਉਹੀ ਗੱਲ ਹੈ ਵੀ ਧਰਮਸ਼ਾਲਾ ਚ ਇਕੱਠੇ ਹੋਏ ਸਿੱਖ ਤੋ ਜਿਹੜੀ ਤਿੰਨ ਸ਼ਬਦਾਂ ਦੀ ਰਹਿਰਾਸ ਸੀ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਆਖਾਂ ਦੀਵਾ ਬਸਰੇ ਮਰ ਜਾਓ ਔਰ ਇਹ ਜਿਹੜੇ ਤਿੰਨ ਸ਼ਬਦ ਹਨ ਇਹਨਾਂ ਤਿੰਨਾਂ ਸ਼ਬਦਾਂ ਦੀ ਰਹਿਰਾਸ ਉਦੋਂ ਕਰਿਆ ਕਰਦੇ ਸੀ ਔਰ ਧਰਮਸ਼ਾਲਾ ਬਣਾਈ ਉਹਦੇ ਵਿਚ ਇਕੱਠੇ ਹੋ ਕੇ ਜਦੋਂ ਰਹਿਰਾਸ ਦਾ ਪਾਠ ਕਰਨ ਲੱਗੇ ਹਨ ਫਿਰ ਸਾਰਿਆਂ ਵਿਚੋਂ ਜਿਹੜੇ ਸਿੱਖ ਸੁਣ ਕੇ ਆਏ ਸੀ ਉਹਨਾਂ ਨੇ ਬਾਕੀ ਦੇ ਸਿੱਖਾਂ ਨੂੰ ਵੀ ਦੱਸਿਆ ਕਿ ਅੱਜ ਇਹ ਗੱਲ ਹੋਈ ਤੇ ਚੰਦੂ ਨੇ ਹੰਕਾਰ ਦੇ ਬਚਨ ਕਹੇ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਸਾਹਿਬ ਨੂੰ ਹੋਣਾ ਪਰ ਇਹਨੇ ਬੜੇ ਹੰਕਾਰ ਦੇ ਬਚਨ ਕਹੇ ਨੇ ਕਿ ਮੇਰਾ ਮੁਕਾਬਲਾ ਤੇ ਹੈ ਨਹੀਂ ਮੇਰੇ ਤੋਂ ਛੋਟਾ ਹੈ ਮੇਰੀ ਬਰਾਬਰਤਾ ਨਹੀਂ, ਮਾੜੀ ਕੀਤੀ ਪਰ ਵਚਨ ਜੋ ਹੋ ਗਿਆ ਪੂਰਾ ਕਰਨਾ। ਇਸ ਕਰਕੇ ਸਾਰੀ ਗੱਲ ਤੋਰੀ ਉੱਥੇ ਸਿੱਖਾਂ ਨੇ। ਕਹਿੰਦੇ ਸਾਹੋ ਸਚਿਵ, ਇਹਦਾ ਪ੍ਰਧਾਨ ਮੰਤਰੀ ਹੋਣ ਕਰਕੇ, ਇਹਦਾ ਆਗੂ ਦੀਵਾਨ ਹੋਣ ਕਰਕੇ, ਮੁਖੀ ਹੋਣ ਕਰਕੇ ਇਸ ਖਤਰੇ ਦੀ ਮੱਤ ਮਾਰੀ ਹੋਈ ਹੈ। ਹੰਕਾਰ ਨੇ, ਅਹੰਕਾਰੀ ਹੈ, ਹੰਕਾਰ ਚ ਬੋਲੇ ਹੈ, ਗੁਰੂ ਸਾਹਿਬ ਨੂੰ ਛੋਟਾ ਸਮਝਿਆ, ਆਪਣੇ ਆਪ ਨੂੰ ਵੱਡਾ ਸਮਝਿਆ, ਇਸ ਅਹੰਕਾਰੀ ਨੇ ਇਹੋ ਜਿਹੇ ਵਚਨ ਕਹੇ ਹਨ। ਆਪ ਤੋਂ ਛੋਟਾ ਜਾਣ ਕੇ ਰਿਸ਼ਤਾ ਭੇਜਿਆ, ਚਲੋ ਹੈ ਤਾਂ ਮੈਂ ਤਾਂ ਛੋਟਾ ਕਹਿੰਦੇ ਪਰ ਘੜਿਆ ਰਿਸ਼ਤਾ ਕੋਈ ਗੱਲ ਨਹੀਂ ਹੈ, ਹੁਣ ਤੁਸੀਂ ਵਚਨ ਕਰ ਆਏ ਹੋ। ਇਸੇ ਕਹਿਣ ਲੱਗੇ ਇਹਨੇ ਇਹ ਵਚਨ ਕਹੇ, ਮੈਂ ਤੋਂ ਛੋਟਾ ਹੈ ਗੁਰੂ, ਮੇਰੇ ਬਰਾਬਰ ਤਾਂ ਹੈ ਨਹੀਂ, ਪਰ ਨਾਤਾ ਕਰ ਆਓ, ਰਿਸ਼ਤਾ ਕਰ ਆਓ, ਸਗਲ ਕਰ
ਆਵੋ,
ਆਪਣੀ ਪੁੱਤਰੀ ਦਾ ਨਿਰਣਾ ਕਰਕੇ ਰਿਸ਼ਤਾ ਕਰਨ ਦਾ ਭੇਜਿਆ ਤੇ ਜ਼ਰੂਰ ਹੈ, ਪਰ ਗੁਰੂ ਨੂੰ ਛੋਟਾ ਜਾਣ ਕੇ ਭੇਜਿਆ, ਵੱਡਾ ਜਾਣ ਕੇ ਗਿਆ ਹੈ। ਕਿਉਂਕਿ ਅਜੋਗ ਵਚਨ ਕਹੇ ਨੇ ਸਿੱਖ, ਕਹਿੰਦੇ ਸਾਥੋਂ ਜਰੇ ਨਹੀਂ ਜਾਂਦੇ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਗੁਰੂ ਕੀ ਨਿੰਦਾ ਸਾਥੋਂ ਕੰਨਾਂ ਨਾਲ ਸੁਣੀ ਨਹੀਂ ਗਈ ਹੈ, ਜਰੀ ਨਹੀਂ ਗਈ ਹੈ। ਉਹਨੇ ਬੜੇ ਮਾੜੇ ਵਚਨ ਕਹੇ, ਗੁਰੂ ਨੂੰ ਛੋਟਾ ਜਾਣਨਾ ਕੀਤਾ।
ਸਭ ਸੰਗਤ ਸੁਣੀਏ ਮਨ ਲਾਏ,
ਉਹ ਜਿਹੜੇ ਸਿੱਖ ਸੁਣ ਕੇ ਆਏ ਸੀ ਉਹ ਕਹਿੰਦੇ ਸਾਰੀ ਸੰਗਤ ਮਨ ਲਾ ਕੇ ਸੁਣੋ, ਜਿਹੜੇ ਉਹਨੇ ਵਚਨ ਕਹੇ ਆਪਣੇ ਆਪ ਨੂੰ ਹੰਕਾਰ ਦੇ, ਗੁਰੂ ਨੂੰ ਛੋਟਾ ਕਿਹਾ, ਉਹ ਸਿੱਖਾਂ ਨੇ ਦਸਣਾ ਕੀਤੀ ਧਰਮਸ਼ਾਲਾ ਵਿਚ ਰਹਿ ਰਾਜ ਦੇ ਪਾਰ ਤੋਂ ਮਗਰੋਂ। ਸਿੱਖਾਂ ਦੇ ਬੜਾ ਚਾਅ ਹੁੰਦਾ ਸੀ ਰਹਿ ਰਾਜ ਦਾ ਪਾਰ ਇਕੱਠੇ ਹੋ ਕੇ ਕਰਨਾ, ਆ ਹੁਣ ਤਾਂ ਜਵਾਨਾ ਬਦਲਦਾ ਬਦਲਦਾ ਕਿਤੇ ਚਲਿਆ ਗਿਆ। ਅੱਜ ਤੋਂ 30-40 ਸਾਲ ਪਹਿਲਾਂ ਵੀ ਗੁਰਦੁਆਰਿਆਂ ਤੇ ਬੜੇ ਭਾਰੀ ਸਿੰਘ ਇਕੱਠੇ ਹੁੰਦੇ ਸੀ, ਆਉਂਦੇ ਸੀ ਰਹਿ ਰਾਜ ਦਾ ਪਾਠ ਸੁਣਨ ਵਾਸਤੇ, ਤੇ ਤਾਂ ਹੁਣ ਜਵਾਨਾ ਚਲਿਆ ਗਿਆ, ਇਕੱਲੇ ਹੀ ਗ੍ਰੰਥੀ ਕਰਦੇ, ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ, ਬਾਕੀ ਕੋਈ ਨੀ ਹੁੰਦਾ ਹੈ, ਹੁਣ ਨੀ ਆਉਂਦੇ, ਹੁਣ ਸੁਣਨ ਦਾ ਕੋਈ ਚਾਅ ਨੀ, ਸੁਣ ਕੇ ਕੋਈ ਰਾਜੀ ਨੀ ਹੈ, ਹੁਣ ਤਾਂ ਸੁਣਾਉਂਦੇ ਨੇ ਮੇਰੀ ਗੱਲ ਸੁਣੋ, ਸੁਣਨ ਨੂੰ ਕੋਈ ਤਿਆਰ ਨਹੀਂ ਹੈ। ਤੇ ਉਹਨਾਂ ਸਿੱਖਾਂ ਨੇ ਫਿਰ ਰਹਿ ਰਾਜ ਦੇ ਵਿਚ ਪਾਠ ਤੋਂ ਮਗਰੋਂ ਇਹ ਸਾਰੀ ਗੱਲ ਜੋ ਹੋਈ ਦੱਸਣਾ ਕੀਤੀ ਹੈ। ਕਹਿੰਦੇ ਆਪਾਂ ਇਹ ਫਿਰ ਸਾਰਿਆਂ ਨੇ ਗੁਰਤਾ ਕੀਤਾ, ਵਿਚਾਰ ਕੀਤਾ ਵੀ ਕੀ ਹੋਣਾ ਚਾਹੀਦਾ, ਕਿਵੇਂ ਕਰਨਾ ਚਾਹੀਦਾ। ਕਹਿਣ ਲੱਗੇ ਆਪਾਂ ਸਾਰਿਆਂ ਨੂੰ ਇੱਕ ਪੱਤਰਿਕਾ ਲਿਖਣੀ ਚਾਹੀਦੀ ਹੈ, ਗੁਰੂ ਸਾਹਿਬ ਨੂੰ ਇੱਕ ਚਿੱਠੀ ਭੇਜਣੀ ਚਾਹੀਦੀ ਹੈ, ਉਹਨਾਂ ਤੋਂ ਪਹਿਲਾਂ ਪਹੁੰਚੇ ਵੀ ਗੁਰੂ ਜੀ ਇਹਦਾ ਰਿਸ਼ਤਾ ਨਾ ਲਿਓ ਹੰਕਾਰੀ ਦਾ, ਇਹਨੇ ਬੜੇ ਹੰਕਾਰ ਦੇ ਵਚਨ ਕਹੇ ਨੇ, ਗੁਰੂ ਨਾਨਕ ਦੇ ਘਰ ਨੂੰ ਛੋਟਾ ਜਾਣਿਆ, ਆਪ ਵੱਡਾ ਬਣ ਕੇ ਬਹਿ ਗਏ, ਆਪਣੇ ਆਪ ਨੂੰ ਚਵਾਰਾ ਕਿਹਾ, ਗੁਰੂ ਘਰ ਨੂੰ ਮੋਰੀ ਕਿਹਾ, ਇਹ ਸਾਰੇ ਵਚਨ ਆਪਾਂ ਲਿਖ ਕੇ ਗੁਰੂ ਸਾਹਿਬ ਦੇ ਕੋਲ ਭੇਜਣਾ ਕਰੀਏ, ਇਉਂ ਗੁਰਮਤਾ ਪਕਾਇਆ ਹੈ। ਇਹ ਕਹਿੰਦੇ ਪਤਤ ਪਾਪੀ ਖੱਤਰੀ ਹੈ, ਨਾ ਭਗਤੀ ਹੈ ਨਾ ਪ੍ਰੇਮ ਹੈ, ਇਹ ਪ੍ਰੇਮ ਤੋਂ ਖਾਲੀ ਹੈ, ਭਗਤੀ ਤੋਂ ਖਾਲੀ ਹੈ, ਪਤਤ ਹੈ, ਅਹੰਕਾਰ ਦਾ ਭਰਿਆ ਹੋਇਆ ਕਿ ਮੇਰੇ ਮੁਕਾਬਲੇ ਕੋਈ ਨੀ ਹੈ, ਇਹ ਸਾਰੇ ਔਗਣ ਜਿਹੜੇ ਲਿਖ ਕੇ ਆਪਾਂ ਗੁਰੂ ਸਾਹਿਬ ਕੋਲ ਭੇਜਣਾ ਕਰੀਏ। ਕਹਿੰਦੇ ਧਨ ਦੇ ਅਹੰਕਾਰ ਕਰਕੇ ਅੰਨਾ ਹੋਇਆ ਪਿਆ, ਖੋਟੀ ਮਤ ਵਾਲਾ, ਦੁਰਮਤ ਮਾੜੀ ਮਤ ਹੈ, ਦਵੈਤ ਭਾਅ ਦੀ ਮਤ ਹੈ। ਗੁਰਬਾਣੀ ਵੀ ਕਹਿੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਾਇਆ ਧਾਰੀ ਅਤ ਅੰਨਾ ਮੋਲਾ, ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ। ਮਾਇਆ ਧਾਰੀ ਕਹਿੰਦੇ ਕੰਨਾਂ ਤੋਂ ਗੋਲਾ ਹੁੰਦਾ, ਅੱਖਾਂ ਤੋਂ ਅੰਨਾ ਹੁੰਦਾ, ਉਹਨੂੰ ਦਿੰਦੇ ਹੀ ਨਹੀਂ ਕੁਛ ਹੈ, ਉਹਨੂੰ ਨਹੀਂ ਦਿੰਦਾ ਕੁਛ, ਇਸ ਕਰਕੇ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਰੋਲਕ ਝੋਲਾ ਹੀ ਪਾਉਂਦਾ ਰਹਿੰਦਾ ਹੈ। ਇਹ ਗੁਰੂ ਸਾਹਿਬ ਨੂੰ ਲਿਖੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੇ ਵਿਚ ਇਹਨੂੰ ਕੋਈ ਭਾਵਨਾ ਨਹੀਂ ਹੈ, ਕੋਈ ਪ੍ਰੇਮ ਨਹੀਂ ਹੈ, ਤੁਹਾਨੂੰ ਇਹ ਗੁਰੂ ਨਹੀਂ ਸਮਝਦਾ ਹੈ, ਤੁਹਾਨੂੰ ਇੱਕ ਵਿਅਕਤੀ ਸਮਝਦਾ, ਉਹ ਵੀ ਆਪਣੇ ਤੋਂ ਛੋਟਾ ਸਮਝਦਾ ਹੈ। ਕਹਿੰਦੇ ਮੂਰਖ ਨੇ ਗੁਰੂ ਘਰ ਦੇ ਵਿਚ ਦੋਸ਼ ਐਸੇ ਵਚਨ ਕਹੇ ਨੇ ਜਿਹੜੇ ਨਹੀਂ ਕਹਿਣੇ ਚਾਹੀਦੇ ਸੀ, ਮੂਰਖ ਨੇ ਇਸ ਨੇ ਆਪਣੀ ਅਕਲ ਦੇ ਨਾਲ ਉਹਦਾ ਦੁਆਲਾ ਕੱਢਿਆ, ਗੁਰੂ ਘਰ ਨੂੰ ਛੋਟਾ ਸਮਝਿਆ, ਛੋਟਾ ਜਾਣਿਆ, ਇਹੋ ਜਿਹੇ ਵਚਨ ਕਿਹੜਾ ਕੀਤੇ ਹਨ। ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਕਿ ਮੇਰੇ ਵਰਗਾ ਕੋਈ ਨਹੀਂ, ਮੇਰੇ ਮੁਕਾਬਲੇ ਦਾ ਕੋਈ ਹੈ ਨਹੀਂ, ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ। ਫਿਰ ਮਹਾਰਾਜ ਨੇ ਵੀ ਲਿਖੀ ਮਹਾਰਾਜ ਸੱਚੇ ਪਾਤਸ਼ਾਹ, ਸਿੱਖਾਂ ਤੋਂ ਸਹੇ ਨਹੀਂ ਗਏ ਵਚਨ, ਦੋਹੇ ਨੇ ਬਚਨ ਕਹੇ ਸਿੱਖ ਨੂੰ ਸਹਾਰ ਨਹੀਂ ਸਕਦੇ ਹਨ।
ਮਸਲਤ ਕਰਕ ਪਏ ਇਕੰਤ,
ਮਸਲਤ ਮੀਟਿੰਗ ਕਹਿੰਦੇ, ਮੀਟਿੰਗ ਕੀਤੀ ਸਾਰਿਆਂ ਨੇ, ਮਸਲਤ ਕੀਤੀ, ਗੁਰਮਤਾ ਕੀਤਾ, ਇਹ ਸਾਰਿਆਂ ਨੇ ਇਕੱਤਰ ਹੋ ਕਰਕੇ ਗੁਰਮਤਾ ਕੀਤਾ ਵੀ ਜੋ ਇਹ ਬਚਨ ਕਹੇ ਨੇ, ਇਹ ਸਾਰੀ ਮੀਟਿੰਗ ਨੇ, ਸਾਰੀ ਮਸਲਤ ਨੇ, ਸਾਰੇ ਗੁਰੂ ਦੇ ਵਿਚ ਪਾਸ ਕੀਤੀ ਹੈ ਗੱਲ।
ਛਾਪ ਕੇ ਲਿਖੋ ਨਾ ਸੁਣੇ ਦੁਸ਼ਟ ਕੇਸ,
ਕਹਿਣ ਲੱਗਾ ਦੁਸ਼ਟ ਬੜਾ ਮਾੜਾ ਹੈ, ਜੇ ਪਤਾ ਲੱਗ ਗਿਆ ਨਾ ਫਕੜ ਕੇ ਜੇਲ ਚ ਬੰਦ ਕਰ ਦੇਗਾ, ਮਰਵਾ ਦੇਵੇਗਾ, ਛਿਪਕੇ ਲਿਖੋ ਕਿਤੇ ਲੁਕ ਕੇ ਛਿੜਕੀ ਬਹਿ ਕੇ ਇੱਕ ਪਾਸੇ, ਇਹ ਦੁਸ਼ਟ ਨੂੰ ਪਤਾ ਵੀ ਨਾ ਲੱਗੇ।
ਜੈਸੇ ਇਹਾਂ ਭਇਓ ਬਿਰਤੰਤ,
ਜਿਹੋ ਜਿਹਾ ਬਿਰਤੰਤ ਇੱਥੇ ਹੋਇਆ, ਜੋ ਬਚਨੇ ਨੇ ਕਹੇ ਨੇ, ਜੋ ਗੱਲਾਂ ਨੇ ਕਹੀਆਂ ਨੇ, ਸਾਰੀਆਂ ਇੱਕ ਪਾਸੇ ਲੁਕ ਕੇ ਛਿਪ ਕੇ ਲਿਖ ਦਈਏ ਆਪਾਂ।
ਅਰਦਾਸ ਆਪਣੀ,
ਤੇ ਫਿਰ ਅਰਦਾਸ ਬੇਨਤੀ ਸਿੱਖ ਆਪਣੇ ਕੋਲੋਂ ਲਿਖਣ ਲੱਗੇ ਨੀ, ਮਹਾਰਾਜ ਸਾਡੀ ਤਾਂ ਅਰਦਾਸ ਹੈ ਤੁਹਾਡੇ ਚਰਨ, ਕੋਈ ਹੁਕਮ ਨਹੀਂ ਹੈ, ਕੋਈ ਸੁਝਾਅ ਨਹੀਂ ਹੈ ਤੁਹਾਨੂੰ, ਤੁਹਾਨੂੰ ਅਰਦਾਸ ਹੈ, ਕਿਉਂਕਿ ਸਿੱਖ ਕਰਦਾ ਹੀ ਅਰਦਾਸ ਹੈ, ਸਿੱਖ ਕਦੇ ਗੁਰੂ ਨੂੰ ਸੁਝਾਅ ਨਹੀਂ ਦੇ ਸਕਦਾ ਹੈ, ਸਿੱਖ ਦੀ ਅਰਦਾਸ ਹੁੰਦੀ ਹੈ, ਸਿੱਖ ਦੀ ਬੇਨਤੀ ਹੁੰਦੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਸੁਝਾਅ ਨਹੀਂ, ਸਾਡੀ ਅਰਦਾਸ ਕਿ ਸਾਨੂੰ ਦੁੱਖ ਲੱਗਾ ਇਸ ਗੱਲ ਤੋਂ, ਗੁਰੂ ਘਰ ਨੂੰ ਛੋਟਾ ਕਹੇ, ਆਪਣੇ ਆਪ ਵੱਡਾ ਬਣੇ, ਇਸ ਕਰਕੇ ਸਾਨੂੰ ਇਹ ਦੁੱਖ ਲੱਗਾ ਹੈ, ਅਸੀਂ ਸਹਿ ਨਹੀਂ ਸਕੇ ਹਾਂ, ਪਰ ਸਾਡੀ ਅਰਦਾਸ ਬੇਨਤੀ ਹੈ, ਔਰ ਅਰਦਾਸ ਹੁੰਦੀ ਹੈ ਬੇਨਤੀ, ਅਰਜ ਦਾਸ ਬਣ ਕੇ, ਬੋਲੇ ਬਣ ਕੇ ਬੇਨਤੀ ਕਰਨੀ, ਇਹ ਗਾਹ ਮਾਲਕ ਦੀ ਮਰਜ਼ੀ ਹੈ ਮੰਨਣੀ ਨਾ ਮੰਨਣੀ, ਕਿਉਂਕਿ ਮਾਲਕ ਮੂਹਰੇ ਜ਼ੋਰ ਨਹੀਂ ਚੱਲਦਾ ਹੁੰਦਾ, ਬੇਨਤੀ ਹੁੰਦੀ ਹੈ। ਸੋ ਮਹਾਰਾਜ ਸਾਡੀ ਤਾਂ ਅਰਦਾਸ ਬੇਨਤੀ ਇਹ ਹੈ ਸਾਰਿਆਂ ਦੀ ਕਿ ਇਸ ਦੁੱਖ ਦਾ ਰਿਸ਼ਤਾ ਸਵੀਕਾਰ ਨਾ ਕਰੋ, ਅੱਗੇ ਤੁਹਾਡੀ ਮਰਜ਼ੀ ਮੰਨਣੀ ਨਾ ਮੰਨਣੀ, ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸ੍ਰੀ 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 ਤਿੰਨ ਵਾਰੀ ਲਿਖਿਆ, ਇੱਕ ਮਰਜ਼ਾਦਾ ਸੀ ਲਿਖਣ ਦੀ ਚਿੱਠੀ ਦੇ ਦਾ ਸ੍ਰੀ ਸ੍ਰੀ ਸ੍ਰੀ। ਹੁਣ ਵੀ ਤੁਸੀਂ ਕਦੇ ਸਨਾਤਨ ਮਤ ਵਾਲਿਆਂ ਦਾ ਕੋਈ ਸਮਾਗਮ ਹੋਵੇ ਨਾ, ਕਿਸੇ ਵੱਡਾ ਜਿਹੜਾ ਉਹਨਾਂ ਦਾ ਮੰਡਲੇਸ਼ਵਰ ਹੈ, ਕੋਈ ਖਾਲੇ ਦਾ ਵੱਡਾ ਮਹੰਤ ਹੈ, ਕਿਸੇ ਪੀਠ ਦਾ ਵੱਡਾ ਮਹੰਤ ਹੈ, ਜਿਵੇਂ ਇਹਨਾਂ ਦੀਆਂ ਪੰਜ ਪੀਠਾਂ ਨੇ ਸਨਾਤਨ ਮਤ ਦੀਆਂ ਵੀ, ਉਹ ਪੀਠਾਂ ਦੇ ਜਿਹੜੇ ਮਹੰਤ ਨੇ ਵੱਡੇ ਵੱਡੇ, ਉਹਨਾਂ ਮਹੰਤਾਂ ਨੂੰ ਫਿਰ ਸ੍ਰੀ 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 ਕਹਿਣਗੇ, ਭਾਵ ਉਹਨੂੰ ਤਿੰਨ ਵਾਰੀ ਕਹਿੰਦੇ ਨੇ ਕਿ ਤੂੰ ਸ੍ਰੀ ਸ੍ਰੀ ਸ੍ਰੀ, ਭਾਵ ਤਨ ਕਰਕੇ ਵੀ, ਬਾਣੀ ਕਰਕੇ ਵੀ, ਮਨ ਕਰਕੇ ਵੀ ਤੇਰਾ ਸਤਿਕਾਰ ਕਰਦੇ ਹਾਂ ਸ੍ਰੀ ਸ੍ਰੀ ਕਹਿ ਕੇ। ਸੋ ਇਸ ਕਰਕੇ ਤਿੰਨ ਵਾਰੀ ਲਿਖਣਾ, ਇੱਕ ਮਰਜ਼ਾਦਾ ਚਿੱਠੇ ਪੂਰੇ ਸਤਿਕਾਰ ਨਾਲ ਲਫ਼ਜ਼ ਕਹਿ ਰਹੇ ਕਿਸੇ ਨੂੰ, ਜੈਸੇ ਆਪਾਂ 108 ਕਹਿ ਦਿੰਦੇ ਹਾਂ, 108 ਮਹਾਤਮਾ ਭਾਈ ਇੰਨੇ ਵਾਰੀ ਕਹਿਣ ਦੀ ਬਜਾਏ ਇੱਕ ਵਾਰੀ ਕਹਿ ਦਿੱਤਾ। ਸੋ ਇਸ ਤਰ੍ਹਾਂ ਮਹਾਰਾਜ ਨੂੰ ਚਿੱਠੀ ਲਿਖਦੇ ਹਨ ਸ੍ਰੀ ਸ੍ਰੀ, ਤਿੰਨ ਵਾਰੀ ਪੂਰੇ ਲਿਖ ਕਰਕੇ ਸ੍ਰੀ ਸ੍ਰੀ, ਹੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਆਦਿ ਵਿੱਚ ਮੁੱਢ ਵਿੱਚ ਵੀ ਸੀ, ਹੁਣ ਵੀ ਹੋ, ਅੱਗੇ ਵੀ ਹੋਵੋਗੇ, ਤੁਸੀਂ ਨਿਰੰਕਾਰ ਦਾ ਰੂਪ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਕਰਕੇ ਤੁਹਾਨੂੰ ਅਸੀਂ ਚਿੱਠੀ ਲਿਖਣ ਲੱਗੇ ਹਾਂ।
ਉਪਕਾਰੀ ਜਗ ਤਾਰਨ ਸਮਰੱਥ ਹਰ,
ਹੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਹੇ ਵਿਆਪਕ ਸਤਿਗੁਰੂ ਸੱਚੇ ਪਾਤਸ਼ਾਹ, ਸ੍ਰੀ ਪਿੱਛੇ ਵਿਆਪਕ ਸੀ, ਹੁਣ ਵੀ ਹੋ, ਅੱਗੇ ਵੀ ਹੋਵੋਗੇ, ਭੂਤ ਕਾਲ ਵਿੱਚ, ਵਰਤਮਾਨ ਵਿੱਚ, ਬੀਤ ਗਏ ਸਮੇਂ ਵਿੱਚ ਤੁਸੀਂ ਹੋ, ਭਵਿੱਖ ਵਿੱਚ ਵੀ ਤੁਸੀਂ ਹੋ, ਹੇ ਸੱਚੇ ਪਾਤਸ਼ਾਹ ਜੀ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਤੁਸੀਂ ਹੋ, ਇਸ ਕਰਕੇ ਤੁਹਾਨੂੰ ਤਿੰਨ ਵਾਰੀ ਲਿਖਣਾ ਕੀਤਾ ਹੈ, ਤੁਸੀਂ ਫਿਰ ਹਰੀ ਰੂਪ ਹੋ, ਤੁਸੀਂ ਨਿਰੰਕਾਰ ਦੀ ਜੋਤ ਹੋ ਆਪ ਖੁਦ, ਜਿਨ੍ਹਾਂ ਨੂੰ ਭੱਟਾਂ ਨੇ ਕਿਹਾ ਗੁਰ ਅਰਜਨ ਪ੍ਰਤੱਖ ਹਰ, ਤੁਸੀਂ ਹਰੀ ਦੇ ਰੂਪ ਹੋ ਮਹਾਰਾਜ ਸੱਚੇ ਪਾਤਸ਼ਾਹ, ਇਹ ਬੇਨਤੀ ਮਈ ਬਚਨ ਸਿੰਘ ਲਿਖਦੇ ਹਨ।
ਅਵਤਾਰ ਸਹਾਇਕ ਸੰਤ,
ਅਵਤਾਰ ਸਹਾਇਕ ਸੰਤ, ਇਹ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਅਵਤਾਰ ਧਾਰ ਕੇ ਆਏ ਹੋ ਸਹਾਇਤਾ ਕਰਨ ਵਾਸਤੇ ਸੰਤਾਂ ਦੀ, ਮਹਾਂਪੁਰਸ਼ਾਂ ਦੀ, ਨਾਮ ਦੇ ਰਸੀਆਂ ਦੀ। ਉਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਤ ਉਭਾਰਨ ਧਨ ਚਲਾਵਨ, ਸੰਤ ਉਭਾਰਨ ਦੁਸ਼ਟ ਸਮਨ ਕੋ ਮੂਲ ਉਪਾਰਨ, ਇਤਨੀ ਕਾਜ ਤਰ੍ਹਾਂ ਹਮ ਜਨਮਨ, ਸਮਝ ਲਿਹੋ ਸਾਧੂ ਸਭ ਮਨਮਨ, ਹਮੇ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ। ਤੇ ਇਧਰ ਇਹ ਸਿੰਘ ਲਿਖਦੇ ਨੇ, ਸਿੱਖ ਲਿਖਦੇ ਨੇ, ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਸੰਤਾਂ ਦੀ ਕਲਿਆਣ ਕਰਨ ਵਾਸਤੇ, ਸਹਾਇਤਾ ਕਰਨ ਵਾਸਤੇ, ਆਪ ਨਿਰੰਕਾਰ ਹਰੀ ਰੂਪ ਗੁਰੂ ਅਰਜਨ ਬਣ ਕੇ ਆਏ ਹੋ, ਗੁਰੂ ਨਾਨਕ ਬਣ ਕੇ ਆਏ ਹੋ, ਉਹਨਾਂ ਦੀ ਜੋਤ ਹੋ।
ਲਿਖ ਤੁਮ
ਸਭ ਦਿੱਲੀ ਕੀ ਸੰਗਤ, ਸੋ ਆਪ ਜੀ ਨੂੰ ਪਤਾ ਹੁਣ ਜਿਹੜੇ ਸਿਆਣੇ ਬਣਦੇ ਕੋਈ 50 ਸਾਲ ਤੋਂ ਉੱਤੇ ਨੇ, ਪਹਿਲਾਂ ਚਿੱਠੀ ਲਿਖਦਾ ਢੰਗ ਇਹੋ ਹੀ ਹੁੰਦਾ ਸੀ, ਪਹਿਲਾਂ ਲਿਖਦੇ ਲਿਖਤਮ ਫਲਾਣਾ ਸਿੰਘ, ਲਿਖਤਮ ਇਹ ਲਿਖਦੇ ਚਿੱਠੀ, ਅੱਜ ਕੱਲ ਢੰਗ ਬਦਲੇ ਨੇ, ਪੁਰਾਣੀ ਚਿੱਠੀਆਂ ਤੇ ਪੜ੍ਹ ਕੇ ਵੇਖੋਗੇ ਉਸ ਲਿਖਤਮ ਫਲਾਣਾ ਸਿੰਘ, ਭਾਵ ਲਿਖਤ ਮੈਂ ਲਿਖਦਾ ਅੱਗੇ ਵਾਚਣ ਯੋਗ ਪੜ੍ਹਨ ਯੋਗ ਔਰ ਸਤਿਕਾਰ ਯੋਗ ਜੋ ਉਹਦੇ ਨਾਲ ਕੋਈ ਰਿਸ਼ਤੇਦਾਰੀ ਹੁੰਦੀ ਸੀ ਜੇ ਆਪ ਛੋਟਾ ਹੁੰਦਾ ਸੀ ਮੈਨੂੰ ਬਰਖੁਰਦਾਰੀ ਲਿਖਦੇ ਸੀ ਕਿ ਲਿਖਤਮ ਬਰਖੁਰਦਾਰ ਲਾਣਾ ਸਿੰਘ ਤੁਹਾਡਾ ਬਰਖੁਰਦਾਰ ਹੈ ਤੁਹਾਡੇ ਚਰਨ ਸੇਵਕ ਹੈ ਤੁਹਾਡਾ ਬੱਚਾ ਹੈ ਭਾਵ ਕਹਿਣ ਤੋਂ ਐਸੇ ਚਿੱਠੀ ਲਿਖਣ ਦਾ ਢੰਗ ਹੋਇਆ ਕਰਦਾ ਸੀ ਇੱਥੇ ਵੀ ਲਿਖਦੇ ਲਿਖਤਮ ਦਿੱਲੀ ਕੀ ਸੰਗਤ ਭਾਵ ਦਿੱਲੀ ਦੀ ਸੰਗਤ ਸਾਰੀ ਲਿਖ ਰਹੀ ਹੈ ਸਾਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਲਿਖਤਮ ਦਿੱਲੀ ਕੀ ਸੰਗਤ ਸਤਿਗੁਰ ਦੇ ਚਰਨਾਂ ਚ ਅਰਦਾਸ ਇਹ ਅੱਜ ਦੇ ਬੇਨਤੀ ਦੇ ਚਾਰ ਅੱਖਰ ਅਸੀਂ ਲਿਖਣ ਲੱਗੇ ਆ ਇਹ ਚਿੱਠੀ ਦਾ ਮਜਬੂਰ ਬਣਾ ਰਹੇ ਲਿਖਣ ਦਾ ਪਹਿਲਾ ਇਹ ਮਹਾਰਾਜ ਆਪਣੀ ਬੇਨਤੀ ਇਹ ਹੈ ਕਿ ਜਿਹੜਾ ਇਹ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਹੈ ਉਹਦੀ ਪੁੱਤਰੀ ਦਾ ਜੋ ਨਾਤਾ ਰਿਸ਼ਤਾ ਲੈ ਕੇ ਆ ਰਹੇ ਨੇ ਸ਼ਗਲ ਲੈ ਕੇ ਆ ਰਹੇ ਹਨ
ਭੇਜਿਓ
ਹਾਂ ਜੋ ਇਹਨੇ ਭੇਜਿਆ ਤੁਹਾਡੇ ਪਾਸ ਰਿਸ਼ਤਾ ਲੈ ਕੇ ਆਪਣੀ ਲੜਕੀ ਦਾ ਆਪਣੀ ਪੁੱਤਰੀ ਦਾ
ਆਪ ਅਹੰਕਾਰੀ ਬਣਿਓ ਚੁਬਾਰਾ
ਕਹਿੰਦੇ ਮਹਾਰਾਜ ਆਪ ਅਹੰਕਾਰੀ ਬਣਿਆ ਚੁਬਾਰਾ ਬਣ ਗਏ ਆਪਣੇ ਆਪ ਨੂੰ ਚੁਬਾਰਾ ਕਹਿੰਦਾ ਉੱਚਾ ਕਹਿੰਦਾ ਸਿਖਰਜੀਤ ਕਹਿੰਦਾ ਆਪਣੇ ਆਪ ਨੂੰ
ਕਹਿਓ ਮੋਰੀ ਸੰਕਾਸ
ਕਹਿੰਦੇ ਤੁਹਾਨੂੰ ਗੁਰੂ ਘਰ ਨੂੰ ਗੁਰੂ ਨਾਨਕ ਦੇ ਘਰ ਨੂੰ ਮਹਾਰਾਜ ਮੋਰੀ ਕਿਹਾ ਮੋਰੀ ਕਿ ਚੁਬਾਰੇ ਦੀ ਇੱਟ ਤੁਸੀਂ ਮੋਰੀ ਲਾਏ ਹੋ ਇਹੋ ਵਚਨ ਕਹੇ ਹਨ
ਮੂਰਖ ਬੋਲਿਓ
ਮਹਾਰਾਜ ਜੀ ਨੇ ਸਰਦਾ ਤੋਂ ਬਿਨਾਂ ਮੂਰਖ ਨੇ ਵਚਨ ਕਹੇ ਨੇ ਬੇਅਕਲੇ ਮੂਰਖਾਂ ਵਾਲੇ ਵਚਨ ਬੋਲੇ ਨੇ ਜਿਹਦੇ ਵਿਚ ਸਰਦਾ ਨਹੀਂ ਹੈ ਕੋਈ ਹੰਕਾਰ ਦਾ ਭਰਿਆ ਹੋਇਆ ਹੈ ਇਤਿਹਾਸਕ ਨਿੰਦਾ ਕਰ ਰਾਤ ਬਹੁਤੀ ਨਿੰਦਾ ਕੀਤੀ ਹੈ ਮਹਾਰਾਜ ਇਹਨੇ ਗੁਰੂ ਘਰ ਦੀ ਨਿੰਦਾ ਕੀਤੀ ਹੈ ਇਤਿਹਾਸਕ ਹੇ ਮਹਾਰਾਜ ਅਸੀਂ ਦਿੱਲੀ ਦੀ ਸੰਗਤ ਸਾਰੀ ਬੇਨਤੀ ਕਰਦੇ ਹਾਂ ਕਿ ਸਾਨੂੰ ਨਹੀਂ ਸਿਖਾਉਂਦੇ ਉਹ ਬੋਲ ਜਿਹੜੇ ਨੇ ਕਹੇ ਨੇ ਸਾਨੂੰ ਨਹੀਂ ਚੰਗੇ ਲੱਗਦੇ ਬੋਲ ਜਿਹੜੇ ਕਹੇ ਨੇ ਸਾਨੂੰ ਨਹੀਂ ਪਾਉਂਦੇ ਬੋਲ ਜਿਹੜੇ ਨੇ ਕਹੇ ਨੇ ਇਸ ਕਰਕੇ ਮਹਾਰਾਜ ਤੁਹਾਡੇ ਚਰਨਾਂ ਚ ਅਸੀਂ ਸਾਰੀ ਸੰਗਤ ਦਿੱਲੀ ਦੀ ਬੇਨਤੀ ਕਰਦੇ ਹਾਂ ਅਰਦਾਸ ਲਿਖਦੇ ਹਾਂ ਮਹਾਰਾਜ ਸਾਡਾ ਬਸ ਨਹੀਂ ਚੱਲਿਆ ਹੈ ਅਸੀਂ ਕੁਝ ਕਰ ਨਹੀਂ ਸਕਦੇ ਸ਼ਕਤੀਸ਼ਾਲੀ ਬਹੁਤ ਹੈ ਰਾਜਭਾਗ ਦਾ ਮਾਲਕ ਹੈ ਅਸੀਂ ਕੁਝ ਕਰ ਨਹੀਂ ਸਕਦੇ ਪਰ ਜੋ ਅਸੀਂ ਕਰ ਸਕਦੇ ਸੀ ਅਸੀਂ ਤੁਹਾਡੇ ਚਰਨਾਂ ਚ ਲਿਖ ਕੇ ਹੀ ਭੇਜ ਸਕਦੇ ਸੀ ਸਾਡੀ ਇੰਨੀ ਕੁ ਸਮਰੱਥਾ ਹੈ ਉਹ ਅਸੀਂ ਤੁਹਾਡੇ ਕੋਲ ਭੇਜਦੇ ਹਾਂ ਹੇ ਮਹਾਰਾਜ ਐਸੇ ਸਾਕਤ ਦੀ ਪੁੱਤਰੀ ਵੀ ਹੰਕਾਰੀ ਹੋਵੇਗੀ ਹੰਕਾਰੀ ਦੀ ਪੁੱਤਰੀ ਕਿਹੜਾ ਚੰਗੀ ਹੋਵੇਗੀ ਇਸ ਕਰਕੇ ਸਾਕਤ ਦੀ ਪੁੱਤਰੀ ਦਾ ਰਿਸ਼ਤਾ ਨਾ ਲਓ ਇਹਦਾ ਰਿਸ਼ਤਾ ਤੁਸੀਂ ਨਹੀਂ ਲੈਣਾ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਹੇ ਮਹਾਰਾਜ ਇਹ ਸਾਰੀ ਗੁਰੂ ਕੀ ਸੰਗਤ ਦਾ ਮਤਾ ਹੈ ਸਾਰੀ ਸੰਗਤ ਦਾ ਵਿਚਾਰ ਹੈ ਸਾਰੀ ਸੰਗਤ ਦੀ ਇਹ ਬੇਨਤੀ ਹੈ ਮਹਾਰਾਜ ਇਹ ਵਿਚਾਰ ਕੀਤਾ ਸਾਰੀ ਸੰਗਤ ਨੇ ਕਿ ਇਸ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਤੁਸੀਂ ਨਾ ਲਵੋ ਮਹਾਰਾਜ ਸੱਚੇ ਪਾਤਸ਼ਾਹ ਵੀ ਚਿੱਠੀ ਲਿਖਦੇ ਹਨ ਇਹਨਾਂ ਸੰਗਤ ਨੇ ਇੱਕ ਦੂਤ ਭੇਜੇ ਹੈ ਕਿ ਛੇਤੀ ਨਾਲ ਪਹੁੰਚੋ ਦੂਤ ਜਿਹੜਾ ਦੋਵੇਂ ਪਾਸੇ ਗੱਲਾਂ ਦੱਸੇ ਉਹ ਦੂਤ ਕਹਿੰਦੇ ਨੇ ਪਰ ਉਧਰੋਂ ਗੱਲ ਲਿਆ ਕੇ ਉਧਰੋਂ ਪਹੁੰਚਾਉਣੀ ਉਹਨਾਂ ਨੇ ਭੇਜਣਾ ਕੀਤਾ ਕਿ ਤੂੰ ਛੇਤੀ ਪਹੁੰਚ ਜਿਹੜਾ ਰਿਸ਼ਤਾ ਲੈ ਕੇ ਗਏ ਨੇ ਉਦੋਂ ਪਹਿਲਾਂ ਤੂੰ ਪਹੁੰਚ ਜਾਵੇ ਤਾਂ ਚੰਗੀ ਗੱਲ ਹੈ ਕਹਿੰਦੇ ਜਿੰਨਾ ਚਿਰ ਬ੍ਰਾਹਮਣ ਜਾ ਕੇ ਤਿਲਕ ਨਾ ਕੱਢੇ ਸਾਗਨ ਦਾ ਤਿਲਕ ਨਾ ਲਾ ਦੇਵੇ ਸਾਹਿਬਜ਼ਾਦੇ ਨੂੰ ਉਦੋਂ ਪਹਿਲਾਂ ਤੂੰ ਪਹੁੰਚ ਜਾ ਕਿਤੇ ਤੇਰੇ ਜਾਣ ਤੋਂ ਪਹਿਲਾਂ ਤਿਲਕ ਜੇ ਕੱਢਿਆ ਗਿਆ ਫਿਰ ਗੁਰੂ ਸਾਹਿਬ ਨੇ ਨਹੀਂ ਬਣਨਾ ਹੈ ਜੋ ਬਚਨ ਹੋ ਗਿਆ ਇਸ ਕਰਕੇ ਉਹ ਦੂਤ ਨੂੰ ਕਿਹਾ ਛੇਤੀ ਨਾਲ ਜਾ ਰਿਸ਼ਤਾ ਹੋਣ ਤੋਂ ਪਹਿਲਾਂ ਤਿਲਕ ਲਾਉਣ ਤੋਂ ਪਹਿਲਾਂ ਸਗਨ ਪਾਉਣ ਤੋਂ ਪਹਿਲਾਂ ਤੂੰ ਪਹੁੰਚਣਾ ਕਰ ਉੱਥੇ ਕਹਿੰਦੇ ਉਦੋਂ ਤੱਕ ਜਾ ਸਤਿਗੁਰੂ ਸੱਚੇ ਪਾਤਸ਼ਾਹ ਜੀ
ਨੂੰ ਭਗਵੰਤ
ਕਹਿੰਦੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਇਹ ਗੱਲ ਦਾ ਪਤਾ ਲੱਗ ਜੇ ਕਿ ਇਹ ਦੁਸ਼ਟ ਹੈ ਗੁਰੂ ਸਾਹਿਬ ਨੂੰ ਇਸ ਗੱਲ ਦੀ ਸੋਝੀ ਹੋ ਜਾਏ ਪਤਾ ਲੱਗ ਜਾਵੇ ਕਿ ਦੁਸ਼ਟ ਹੈ ਇਧਰੋਂ ਦੀਵਾਨ ਨੇ ਵਿਪਰ ਅਰਨਾਊ ਨਾਈ ਤੇ ਬ੍ਰਾਹਮਣ ਭੇਜੇ ਨੇ ਨਾਈ ਭੇਜੇ ਨਾਲ ਬ੍ਰਾਹਮਣ ਭੇਜੇ ਨਾਲ ਕਿ ਜਾਓ ਰਿਸ਼ਤਾ ਕਰਕੇ ਆਓ
ਚਲਤੇ ਅਗਵਾਏ
ਇਹ ਜਿਹੜੀਆਂ ਸਗਨ ਅਪਸ਼ਗਨ ਉਹ ਹੁੰਦੇ ਨੇ ਕਈ ਵਾਰੀ ਜਿਹੜੇ ਤੇ ਉਹਨਾਂ ਦੀ ਗੱਲ ਕਰਦੇ ਭਾਈ ਸਾਹਿਬ ਜੀ ਕਹਿੰਦੇ ਜਦੋਂ ਤੁਰਨ ਲੱਗੇ ਤਾਂ ਸ਼ਿਕ ਵੱਜੀ ਕਹਿੰਦੇ ਤੁਰਦੇ ਹੋਇਆ ਇਹ ਕੋਈ ਸ਼ਿਕ ਜ਼ਰੂਰੀ ਨਹੀਂ ਕਿ ਅਪਤਗਨ ਹੁੰਦਾ ਇਹਦਾ ਭਾਈ ਸਾਹਿਬ ਨੇ ਸ਼ਿੰਗਾਰ ਰਸ ਕਰਨੇ ਦੀ ਇਹੋ ਜਿਹੀ ਗੱਲਾਂ ਤਾਂ ਕਰ ਜਾਂਦੇ ਇਹ ਗੁਰਮਤ ਦੀ ਗੱਲ ਹੀ ਹੈ ਸ਼ਿਕ ਇੱਕ ਸਰੀਰ ਦਾ ਵੇਗ ਹੈ ਇੱਕ ਸਰੀਰ ਦੀ ਕਿਰਿਆ ਹੈ ਇਹ ਨਾ ਸਗਨ ਹੈ ਨਾ ਅਪਸਗਨ ਹੈ ਇਹ ਕੁਛ ਵੀ ਨਹੀਂ ਹੈ ਕਿਉਂਕਿ ਗੁਰਸਿੱਖਾਂ ਦਾ ਸਗਨ ਤੇ ਅਪਸਗਨ ਗੁਰੂ ਸਾਹਿਬ ਦੇ ਚਰਨ ਤੇ ਅਰਦਾਸ ਹੀ ਸਗਨ ਹੈ ਉਸ ਤੋਂ ਉੱਪਰ ਕੋਈ ਸਗਨ ਨਹੀਂ ਹੈ ਸਗਨ ਅਪਸਗਨ ਤਿਸਕੋ ਲਾਗੇ ਜੇ ਚੀਤ ਨਾ ਆਵੇ ਮਹਾਰਾਜ ਕਹਿੰਦੇ ਸਗਨ ਤੇ ਅਪਸਗਨ ਉਦੋਂ ਲੱਗਦੇ ਨੇ ਜਿਹਨੂੰ ਵਾਹਿਗੁਰੂ ਚੇਤੇ ਨਹੀਂ ਹੈ ਸਿੱਖ ਵਾਸਤੇ ਕੋਈ ਸਗਨ ਨਹੀਂ ਹੈ ਪਰ ਇਹ ਕਿਉਂਕਿ ਕਿਸੇ ਕਥਾ ਨੂੰ ਬਣਾਉਣਾ ਕਿਸੇ ਗੱਲ ਨੂੰ ਬਣਾਉਣਾ ਉਹਦੇ ਵਿੱਚ ਕੁਛ ਰਸ ਭਰੇ ਹੁੰਦੇ ਨੇ ਕੋਈ ਗੱਲਾਂ ਭਰੀਆਂ ਹੁੰਦੀਆਂ ਨੇ ਵੀ ਆਹ ਕੁਛ ਹੋਣਾ ਕੀਤਾ ਕਹਿੰਦੇ ਛੀਕ ਲੱਗੀ ਜਿਵੇਂ ਸਿੱਖ ਲੋਕ ਮੰਨਦੇ ਲੋਕ ਮੁਹਾਵਰੇ ਨੇ ਇਸ ਤਰ੍ਹਾਂ ਕਹਿੰਦੇ ਸਿੱਖ ਵੱਜੀ ਹੈ ਤੁਰਨ ਲੱਗਿਆ ਕਹਿੰਦੇ ਬਾਮ ਅੰਗ ਖੱਬੇ ਅੰਗ ਫਰਕਦੇ ਨੇ ਖੱਬੀ ਹੱਥ ਫਰਕਦੀ ਹੈ ਖੱਬਾ ਹੱਥ ਫਰਕਦਾ ਹੈ ਕਹਿੰਦੇ ਉਸ ਨੂੰ ਵੀ ਮਾੜਾ ਸਮਝਦੇ ਨੇ ਕਹਿੰਦੇ ਮੇਰੀ ਖੱਬੀ ਅੱਖ ਫਰਕੀ ਹੈ ਮਾੜੀ ਹੈ ਇਹ ਵੀ ਮੰਨਦੇ ਨੇ ਲੋਕ ਪਰ ਗੁਰਮਤਿ ਵਿੱਚ ਇਹ ਸਭ ਗੱਲਾਂ ਗਲਤ ਨੇ ਜਦੋਂ ਕੋਈ ਅੰਗ ਫਰਕਦਾ ਖੂਨ ਦੀ ਦਬਾਅ ਘੱਟ ਹੁੰਦਾ ਉਸ ਨੂੰ ਪੂਰਾ ਕਰਨ ਵਾਸਤੇ ਅੰਗ ਨੇ ਕੁਦਰਤੀ ਹੈ ਉਸਨੇ ਫਰਕ ਕੇ ਉਸਨੇ ਆਪਣੇ ਹਿਸਾਬ ਨਾਲ ਉਹ ਪੂਰਾ ਕਰਨਾ ਹੈ ਇਹ ਕੋਈ ਨਾ ਸਗਨ ਹੈ ਨਾ ਅਪਸਗਨ ਹੈ ਵੀ ਕੋਈ ਗੁਰਮਤਿ ਵਿੱਚ ਕੋਈ ਨਹੀਂ ਹੈ ਪਰ ਇਹ ਜੋ ਮੰਨਦੇ ਸੀ ਜਿਵੇਂ ਉਹ ਮੰਨਦੇ ਨੇ ਕਈ ਲੋਕ ਅੱਜ ਵੀ ਮੰਨਦੇ ਨੇ ਸਨਾਤਨ ਧਰਮ ਵਾਲੇ ਮੰਨਦੇ ਨੇ ਉਹਦੇ ਹਿਸਾਬ ਨਾਲ ਭਾਈ ਸਾਹਿਬ ਕਹਿੰਦੇ ਕਹਿੰਦੇ ਉਹਦਾ ਖੱਬਾ ਅੰਗ ਵੀ ਫਰਕੇ ਹੈ ਉਹਦੇ ਖੱਬੇ ਅੰਗਾਂ ਵਿੱਚ ਫਰਕਣ ਹੋਇਆ ਹੈ ਕਹਿੰਦਾ ਬ੍ਰਾਹਮਣ ਕਹਿੰਦਾ ਵਿਘਨ ਹੋ ਗਿਆ ਕੋਈ ਸ਼ਿਕ ਵੀ ਵੱਜੀ ਖੱਬੀ ਅੱਖ ਵੀ ਫਰਕਦੀ ਹੈ ਕਹਿੰਦੇ ਕੋਈ ਵਿਘਨ ਹੋਊਗਾ ਇਹ ਸਮਝ ਨਹੀਂ ਆਉਂਦੀ ਹੈ ਇਹ ਗੱਲ ਦੀ ਸਮਝ ਹੈ ਕਿ ਤੁਸੀਂ ਕੋਈ ਵੀ ਕੰਮ ਕਰਨ ਜਾਓ ਨਾ ਤੁਹਾਡੇ ਅੰਤਰ ਆਤਮਾ ਕੁਛ ਦਰਦੀ ਜ਼ਰੂਰ ਹੈ ਇਹ ਗੱਲ ਸਹੀ ਹੈ ਕਿ ਜਿੱਥੇ ਮੈਂ ਜਾ ਰਿਹਾ ਇਹ ਠੀਕ ਹੈ ਜਾਂ ਨਹੀਂ ਠੀਕ ਹੈ ਬਹੁਤ ਵਾਰੀ ਕਿਉਂਕਿ ਆਤਮਾ ਇੱਕ ਤੁਹਾਡੀ ਆਤਮਾ ਦੇ ਵਿੱਚੋਂ ਇੱਕ ਵਾਈਬ੍ਰੇਸ਼ਨ ਪੈਦਾ ਹੁੰਦੀ ਹੈ ਜੋ ਤੁਹਾਡੇ ਮਨ ਚ ਹੈ ਉਹ ਦੂਜੇ ਨੂੰ ਜਾ ਕੇ ਵੀ ਟਕਰਾਉਂਦੀ ਹੈ ਉਹ ਜਿੱਥੋਂ ਤਰਨੀ ਹੈ ਉਹਦੇ ਟਕਰਾਉਂਦੀ ਹੈ ਜਾ ਕੇ ਉਹ ਟਕਰਾ ਕੇ ਤੁਹਾਨੂੰ ਵਾਈਬ੍ਰੇਸ਼ਨ ਜਿਹੜੀ ਹੈ ਤਰੰਗਾਂ ਨੇ ਉਹਨਾਂ ਦੇ ਆਧਾਰ ਹੀ ਪਤਾ ਲੱਗਦਾ ਕੁਛ ਕਿ ਇਹ ਕੁਛ ਹੋਊਗਾ ਇਹ ਉਹ ਕਹਿਣ ਲੱਗਿਆ ਮੈਨੂੰ ਲੱਗ ਰਿਹਾ ਕਿ ਐਸੀ ਗੱਲ ਹੈ ਕੋਈ ਵਿਘਨ ਹੋਇਆ ਕੋਈ ਕਾਰਨ ਹੈ ਕਿ ਜਿਹੜਾ ਆਪਾਂ ਕੰਮ ਚੱਲਿਆ ਇਹ ਪੂਰਾ ਸਿਰੇ ਚੜ੍ਹਨ ਦੀ ਕੋਈ ਸੰਭਾਵਨਾ ਨਹੀਂ ਕੋਈ ਵੀ ਵਿਘਨ ਪੈ ਸਕਦਾ ਹੈ ਉਤਸ਼ਾਹ ਕੋਈ ਨੀ ਜਾਣ ਦਾ ਚਾਹ ਨੀ ਜਿਵੇਂ ਜਾਣ ਦਾ ਚਾਹ ਚੜਿਆ ਸੀ ਨਾ ਬ੍ਰਾਹਮਣ ਨੂੰ ਨਾਈ ਨੂੰ ਵੀ ਚਾਹ ਨਾਲ ਜਾਣਿਆ ਗੁਰੂ ਸਾਹਿਬ ਨੇ ਰਿਸ਼ਤਾ ਕਰਕੇ ਮੈਂ ਖੁਸ਼ੀ ਹੋਵੇ ਬੇ ਚਾਹ ਤੋਂ ਚਲੇ ਚਾਹ ਕੋਈ ਨੀ ਧੱਕੇ ਨਾਲ ਜਾ ਰਹੇ ਨੇ ਹੁਣ ਜਾਣਾ ਪੈਣਾ ਹੈ ਪਰ ਮਨ ਤੋਂ ਚਾਹ ਨਿਕਲ ਗਿਆ ਇਹ ਗੱਲਾਂ ਜ਼ਰੂਰ ਦੱਸਦੀਆਂ ਨੇ ਵੀ ਚਾਹ ਕਿਉਂ ਨੀ ਕਾਰਨ ਕੀ ਹੈ ਸੋ ਕਈ ਵਾਰੀ ਐਸੀ ਗੱਲ ਹੁੰਦੀ ਹੈ ਜਿਸ ਤੋਂ ਗੁਰਮੁਖ ਨਾਲ ਪਿਆਰ ਹੈ ਜਾਂ ਵੈਰ ਹੈ ਜੋ ਸੋਚਦਾ ਤੇ ਦੂਜੇ ਦੇ ਵਿੱਚ ਹੀ ਸੋਚਣੀ ਆਉਂਦੀ ਹੈ ਕੁਦਰਤੀ ਗੱਲ ਤੋ ਇਸ ਕਰਕੇ ਉਤਸ਼ਾਹ ਕੋਈ ਨੀ ਪ੍ਰੇਮ ਕੋਈ ਨੀ ਖੁਸ਼ੀ ਨੀ ਜਾਣਦੀ ਹੈ ਬਿਨਾਂ ਖੁਸ਼ੀ ਤੋਂ ਧੱਕੇ ਨਾਲ ਜਾ ਰਹੇ ਹਨ ਨਹੀਂ ਨੀਕਤਾ ਕਹਿਣ ਲੱਗਾ ਕੋਈ ਚੰਗੀ ਗੱਲ ਨੀ ਮਾੜਾ ਕੋਈ ਗੱਲ ਹੈ ਕਾਰਨ ਨੀ ਪਤਾ ਲੱਗਦਾ ਨਾਈ ਨੂੰ ਕਹਿੰਦੇ ਬ੍ਰਾਹਮਣ ਸਮਝ ਨੀ ਆਉਂਦੀ ਕੋਈ ਜਾਣ ਚਾਹੇ ਨੀ ਹੈ ਧੱਕੇ ਨਾਲ ਤੁਰੇ ਜਾ ਰਹੇ ਹਾਂ ਮਨ ਇਹ ਨੀ ਮੰਨਦਾ ਜਾਈਏ ਧੱਕੇ ਨਾਲ ਜਾ ਰਹੇ ਹਾਂ ਕੋਈ ਨਾ ਕੋਈ ਕਾਰਨ ਜ਼ਰੂਰ ਹੈ ਬਸ ਇਸ ਤਰ੍ਹਾਂ ਹੀ ਨਾ ਬੁਝੇ ਮਨ ਨਾਲ ਇਕੱਠੇ ਮਨ ਨਾਲ ਡਿੱਗੇ ਮਨ ਨਾਲ ਕਹਿੰਦੇ ਤੁਰਦੇ ਤੁਰਦੇ ਦਿੱਲੀ ਤੋਂ ਹੌਲੀ ਹੌਲੀ ਕਿਉਂਕਿ ਉਦੋਂ ਕਿਹੜਾ ਇੱਕ ਦਿਨ ਦਾ ਰਸਤਾ ਸੀ ਦਸ ਵੀਹ ਕੋ ਜਾਣਾ ਵਿਸਰਾਮ ਕਰਨਾ ਘੋੜਿਆਂ ਤੇ ਰੱਥਾਂ ਤੇ ਫਿਰ ਜਾਣਾ ਅਗਲੀ ਮੰਜ਼ਿਲ ਫਿਰ ਜਾਣਾ ਅਗਲੀ ਮੰਜ਼ਿਲ ਮੰਜ਼ਲੇ ਮੰਜ਼ਲੇ ਜਾਂਦੇ ਹੁੰਦੇ ਸੀ ਕਈ ਦਸ ਬਾਰਾਂ ਦਿਨ ਪਹੁੰਚੇ ਹੋਣੇ ਜਾਂਦੇ ਜਾਂਦੇ ਲੱਗੇ ਹੋਣੇ ਜ਼ਿਆਦਾ ਵੀ ਲੱਗੇ ਹੋਣੇ ਮਹੀਨਾ ਵੀ ਨੀ ਲੱਗ ਜਾਂਦੇ ਸੀ ਕਹਿੰਦੇ ਇਸ ਤਰ੍ਹਾਂ ਢੱਠੇ ਡਿੱਗੇ ਮਨ ਨਾਲ ਬਿਨਾਂ ਖੁਸ਼ੀ ਤੋਂ ਬਿਨਾਂ ਮਨ ਮੰਨਿਆ ਰਾਮਦਾਸ ਪਹੁੰਚ ਗਏ ਹਨ ਅੰਮ੍ਰਿਤਸਰ ਪਹੁੰਚ ਗਏ ਹਨ
ਸਤਿਗੁਰ ਕੋ ਦੀਨ ਸੁਣਾਏ
ਜਾ ਕਰਕੇ ਖਬਰ ਭੇਜੀ ਆਪਣਾ ਜਿਹੜਾ ਨਾਲ ਕੋਈ ਸੇਵਾਦਾਰ ਉਹ ਭੇਜਿਆ ਵੀ ਸਤਿਗੁਰੂ ਮਹਾਰਾਜ ਜਾ ਕੇ ਦੱਸਦੇ ਵੀ ਸਗਨ ਕਰਨ ਵਾਲੇ ਚੰਦੂ ਦੇ ਭੇਜੇ ਹੋਏ ਨਾਈ ਤੇ ਬ੍ਰਾਹਮਣ ਆ ਗਏ ਹਨ ਪ੍ਰੋਤ ਉਹਦੇ ਆ ਗਏ ਹਨ ਜਦੋਂ ਆ ਕਰਕੇ ਖਬਰ ਦਿੱਤੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਹਿਲਾਂ ਉਦੋਂ ਪਹਿਲਾਂ ਆ ਕੇ ਦਿੱਤੀ ਖਬਰ ਹੋਰ ਉਸ ਤੋਂ ਪਹਿਲਾਂ ਖਬਰ ਹੋਰ ਆ ਗਈ ਹੈ ਅੱਛਾ ਕਹਿੰਦੇ ਜਿਹੜੀ ਪਹਿਲਾਂ ਖਬਰ ਦੇ ਕੇ ਗਏ ਸੀ ਨਾ ਮਾਤਾ ਗੰਗਾ ਦੀ ਬੜੀ ਖੁਸ਼ ਵੀ ਸੀ ਕਿ ਹੁਣ ਕਿਉਂਕਿ ਮਾਵਾਂ ਨੂੰ ਹੁੰਦਾ ਹੀ ਹੈ ਮੇਰੇ ਪੁੱਤਰ ਦਾ ਸਗਨ ਹੋਵੇਗਾ ਮਾਈਆਂ ਨੂੰ ਬਹੁਤਾ ਚਾਹ ਹੁੰਦਾ ਮੇਰੇ ਬੇਟੇ ਨੂੰ ਅੱਜ ਸਗਨ ਲੱਗੇਗਾ ਉਡੀਕਾ ਕਰਦੀ ਸੀ ਕਦੋਂ ਆਉਣਗੇ ਰੋਜ ਉਡੀਕਦੀ ਸੀ ਮਾਤਾ ਗੰਗਾ ਜੀ ਨੇਤਾ ਪ੍ਰਤੀ ਮੇਰੇ ਮਾਂ ਨੂੰ ਚਾਰ ਚੜਿਆ ਕਈ ਰੰਗਾਂ ਦੀ ਪੁਸ਼ਾਕਾਂ ਬਣਾ ਕੇ ਧਰਦੀ ਹੈ ਕਦੇ ਆਹ ਸੋਹਣੀ ਲੱਗੂਗੀ ਫਿਰ ਹੋਰ ਬਣਾ ਲੈਂਦੀ ਹੈ ਆਹ ਸੋਹਣੀ ਲੱਗੂਗੀ ਫਿਰ ਹੋਰ ਬਣਾ ਲਈ ਆਹ ਕਿਉਂਕਿ ਚੁਣੀ ਨੀ ਜਾਂਦੀ ਫਿਰ ਖੁਸ਼ੀ ਚ ਵੀ ਕਿਹੜੀ ਸੋਹਣੀ ਹੈ ਉਦੋਂ ਚੰਗੀ ਹੋਰ ਚੰਗੀ ਲੱਗਦੀ ਹੈ ਹੋਰ ਬਣਵਾ ਲੈਂਦੀ ਹੈ ਫਿਰ ਹੋਰ ਚੰਗੀ ਲੱਗਦੀ ਹੈ ਹੋਰ ਇਸ ਤਰ੍ਹਾਂ ਸਾਹਿਬਜ਼ਾਦੇ ਦੀਆਂ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਦੀਆਂ ਪੁਸ਼ਾਕਾਂ ਬਣਾ ਵਾਲਾ ਧਰਦੀ ਹੈ ਕਈ ਤਰ੍ਹਾਂ ਦੀਆਂ ਆਪਣੇ ਪੁੱਤਰ ਨੂੰ ਰੁਚੀ ਦੇ ਨਾਲ ਪ੍ਰੇਮ ਦੇ ਨਾਲ ਖੁਸ਼ੀ ਨਾਲ ਪਹਿਨਾਉਂਗੀ ਜਦੋਂ ਮੇਰੇ ਪੁੱਤਰ ਨੂੰ ਸਗਨ ਲੱਗੇਗਾ ਇਸ ਤਰ੍ਹਾਂ ਮਾਤਾ ਜੀ ਖੁਸ਼ੀ ਦੇ ਨਾਲ ਪੁਸ਼ਾਕਾਂ ਬਣਾ ਬਣਾ ਕੇ ਧਰਦੀ ਹੈ ਫਿਰ ਮਾਤਾ ਜੀ ਮੋਤੀਆਂ ਦੀ ਮਾਲਾ ਬਣਾਉਂਦੀ ਉਹਦੇ ਵਾਸਤੇ ਵੀ ਇੰਨੀ ਸੋਹਣੀ ਲੱਗੂਗੀ ਕਿ ਵੱਡੀ ਸੋਹਣੀ ਲੱਗੂਗੀ ਮੇਜ ਤੇ ਲੈ ਲੈ ਕੇ ਸੁੱਚੇ ਮੋਤੀਆਂ ਦੀਆਂ ਮਾਲਾ ਬਣਾ ਬਣਾ ਕੇ ਧਰਦੀ ਹੈ ਫਿਰ ਉਹਦੇ ਵਿੱਚ ਸੋਨੇ ਦੇ ਵੀ ਹੀਰਿਆਂ ਦੇ ਨਾਲ ਜੜੇ ਹੋਏ ਜਵਾਹਰ ਮੋਤੀਆਂ ਨਾਲ ਜੜੇ ਹੋਏ ਹਾਰ ਬਣਾ ਬਣਾ ਧਰੇ ਨੇ ਕਿ ਗੁਰੂ ਸਾਹਿਬ ਨੂੰ ਪਹਿਰਾਵਾਂਗੇ
ਅੰਗਦ
ਮੈਂ ਹੀਰੇ ਬਹੁ ਮੋਲੇ ਫਿਰ ਹੀਰੇ ਨਾਲ ਜੜੇ ਹੋਏ ਜਰਾਹੂ ਕੜੇ ਬਾਹਰ ਪਾਉਣ ਵਾਸਤੇ ਉਹ ਵੀ ਤਿਆਰ ਕੀਤੇ ਨੇ ਬਹੁਤ ਕੀਮਤੀ ਹੀਰੇ ਜੜੇ ਹੋਏ ਵਿੱਚ ਬਹੁਤ ਹੀ ਕੀਮਤੀ ਸੋਨੇ ਦੇ ਹੀਰੇ ਜਵਾਹਰ ਨਾਲ ਜੜੇ ਹੋਏ ਇਹੋ ਜਿਹੇ ਕੜੇ ਕੰਗਣ ਤਿਆਰ ਕੀਤੇ ਹਨ ਨਵਰਤਨੇ ਨੌ ਰਤਨੇ ਨਾ ਦੁਨੀਆ ਸਾਰੀ ਨੌਵੇਂ ਰਤਨ ਕਹਿੰਦੇ ਜੜੇ ਹੋਏ ਨੇ ਜਿਵੇਂ ਨੌ ਰਤਨ ਸਾਰੇ ਮੰਨੇ ਗਏ ਨੇ ਸੋਨਾ ਹੈ ਕੁਛ ਤੇ ਧਾਤੂਆਂ ਨੇ ਕੁਛ ਪੱਥਰ ਨੇ ਸੋਨਾ ਹੈ ਚਾਂਦੀ ਹੈ ਹੀਰਾ ਹੈ ਮੋਤੀ ਹੈ ਜਵਾਹਰ ਹੈ ਸੋ ਲਾਲ ਹੈ ਪੰਨਾ ਹੈ ਪੁਖਰਾਜ ਹੈ ਨੀਲਮ ਹੈ ਇਹ ਨੌ ਰਤਨ ਮੰਨੇ ਗਏ ਨੇ ਇਹਨੂੰ ਨੌ ਖਜ਼ਾਨੇ ਜਿਹਦੇ ਕੋਲ ਬਹੁਤ ਤਾਕਤ ਹੋਣ ਉਹਨੂੰ ਕਹਿੰਦੇ ਨੌ ਦਿੱਤਾ ਨੌ ਖਜ਼ਾਨੇ ਦੇ ਕੋਲੇ ਰਾਜੇ ਮਹਾਰਾਜੇ ਕੋਲ ਸਾਰੀ ਬਹੁਤ ਹੋਣ ਮੋਤੀ ਵੀ ਬਹੁਤੇ ਹੋਣ ਹੀਰੇ ਵੀ ਬਹੁਤੇ ਹੋਣ ਪੰਨੇ ਵੀ ਬਹੁਤੇ ਹੋਣ ਪੁਖਰਾਜ ਵੀ ਬਹੁਤ ਹੋਵੇ ਨੀਲਮ ਵੀ ਬਹੁਤ ਹੋਵੇ ਤੇ ਜਵਾਹਰ ਵੀ ਬਹੁਤ ਹੋਵੇ ਹੀਰਾ ਵੀ ਬਹੁਤ ਹੋਵੇ ਇਹ ਸਾਰੇ ਹੋਣ ਔਰ ਇਸ ਕਰਕੇ ਉਹ ਕਹਿੰਦੇ ਨਵ ਰਤਨ ਨਵੇਂ ਰਤਨ ਚੜ ਚੜ ਕੇ ਬਣਾਏ ਹੋਏ ਨੇ ਬਹੁਤ ਤਰ੍ਹਾਂ ਦੇ ਗਹਿਣੇ ਬਣਾਏ ਜਿਹਨਾਂ ਵਿੱਚ ਹੀਰੇ ਵੀ ਜੜੇ ਨੇ ਮੋਤੀ ਵੀ ਜੜੇ ਨੇ ਪੁਖਰਾਜ ਵੀ ਜੜੇ ਹੈ ਸਾਰੇ ਕੁਛ ਚੜ ਚੜ ਕੇ ਵਿੱਚ ਬਣਾਏ ਹੋਏ ਹਨ ਬਹੁਤ ਸ਼ਾਪਾਂ ਚਲੇ ਗਏ ਨੇ ਕੰਚਨ ਦੇ ਸੋਨੇ ਦੇ ਬਣਾ ਬਣਾ ਕੇ ਰੱਖੇ ਨੇ ਬਹੁਤ ਤਿਆਰੀ ਕੀਤੀ ਹੈ ਸਾਰਾ ਉਤਸ਼ਾਹ ਕੀਤਾ ਹੈ ਖੱਤੇ ਰਤਨ ਉਹਦੇ ਵਿੱਚ ਹੀਰੇ ਆਦਿ ਜੜਕੇ ਸੋਨੇ ਚ ਹੋਰ ਕੀਮਤੀ ਹੀਰੇ ਜੜਕੇ ਬਹੁਤ ਹੀ ਸੋਹਣੇ ਬਣਾ ਬਣਾ ਕੇ ਰੱਖੇ ਹੋਏ ਹਨ ਫਿਰ ਮਾਤਾ ਜੀ ਉਹ ਸਾਰੀ ਗੱਲ ਮਨ ਚ ਬਣਾ ਕੇ ਨਾ ਵੀ ਉਹਦੇ ਆਹ ਪਾਵਾਂਗੇ ਪੁਸ਼ਾਕ ਆਹ ਪਾਵਾਂਗੇ ਹਾਰ ਆਹ ਪਾਵਾਂਗੇ ਗਹਿਣੇ ਫਿਰ ਆਪਣੀ ਗੋਦੀ ਚ ਬਿਠਾ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਦੀ ਹੈ ਫਿਰ ਮਨ ਚ ਬਣਾ ਕੇ ਸਾਰਾ ਨਕਸ਼ਾ ਕਿ ਐ ਸੁੰਦਰ ਲੱਗੇਗਾ ਤਾਂ ਮੇਰਾ ਲਾਲ ਬੈਠਾ ਬੜਾ ਸੋਹਣਾ ਲੱਗੇਗਾ ਮਾਤਾ ਨੂੰ ਚਾਰ ਚੜਿਆ ਹੋਇਆ ਫਿਰ ਕੰਤ ਦੁਲਾਰ ਪਿਆਰ ਕਰਕੇ ਆਪਣੇ ਲਾਲ ਦੇ ਨਾਲ ਆਪਣੇ ਸਾਹਿਬਜ਼ਾਦੇ ਨਾਲ ਮੋਦ ਖੁਸ਼ੀ ਨਾਲ ਚੁੰਮਦੀ ਹੈ ਪਿਆਰ ਕਰਦੀ ਹੈ ਪ੍ਰੇਮ ਕਰਦੀ ਹੈ ਪੁੱਤਰ ਦਾ ਰਲੀਆਂ ਹਾਂ ਬਹੁਤ ਸਾਰੀਆਂ ਪ੍ਰੇਮ ਦੀਆਂ ਗੱਲਾਂ ਰੋਜ਼ ਪ੍ਰਤੀ ਬਹੁਤੀ ਕਰਦੀਆਂ ਹੈ ਅੱਜ ਅਗਲੇ ਦਿਨ ਜ਼ਿਆਦਾ ਕਰਦੀ ਹੈ ਕਿ ਮੇਰੇ ਪੁੱਤਰ ਦਾ ਰਿਸ਼ਤਾ ਹੋਣ ਵਾਲਾ ਹੈ ਸਗਾਈ ਹੋਣ ਵਾਲੀ ਹੈ ਸਗਨ ਕਰਨ ਵਾਲੇ ਆਉਣ ਵਾਲੇ ਨੇ ਐ ਕਰਾਂਗੇ ਵੋ ਕਰਾਂਗੇ ਮਾਤਾ ਦੇ ਬਲ ਬਲੇ ਜਿਹੜੇ ਉੱਠ ਰਹੇ ਨੇ ਮਨ ਦੇ ਵਿੱਚ ਉਹ ਸਾਰੇ ਭਾਈ ਸਾਹਿਬ ਜੀ ਲਿਖ ਰਹੇ ਹਨ ਕਹਿੰਦੇ ਫਿਰ ਮੈਨੂੰ ਇਸਤਰੀਆਂ ਵਧਾਈਆਂ ਦੇਣ ਵਾਸਤੇ ਆਉਣਗੀਆਂ ਗੁਆਂਢਣ ਆਉਣਗੀਆਂ ਮੇਰੀਆਂ ਜਠਾਣੀਆਂ ਦਰਾਣੀਆਂ ਹੋਰ ਆਂਢ ਗੁਆਂਢ ਵਧਾਈਆਂ ਦੇਣਗੀਆਂ ਪੁੱਤਰ ਦੇ ਰਿਸ਼ਤੇ ਦੀਆਂ ਔਰ ਕਈ ਜਿੰਦੀਆਂ ਦੇ ਵੀ ਆਉਣਗੇ ਆਉਣ ਵਾਲੇ ਹਨ ਦੇਤ ਸਿੱਖਾ ਆਸੀਸਾਂ ਦਿੰਦੀਆਂ ਤੇਰਾ ਨੰਦਨ ਤੇਰਾ ਪੁੱਤਰ ਭਾਵ ਜਿਹੜਾ ਹੈ ਇਹਨੂੰ ਆਸੀਸਾਂ ਦੇਣ ਆਉਂਦੀਆਂ ਹਨ ਕਹਿ ਕੇ ਹੇ ਮਾਤਾ ਗੰਗਾ ਜੀ ਤੇਰਾ ਜਿਹੜਾ ਪੁੱਤਰ ਹੈ ਐ ਵਧਾਈਆਂ ਦਿੰਦੀਆਂ ਨੇ ਮਾਤਾ ਗੰਗਾ ਨੂੰ ਮਾਤਾ ਜੀ ਤੁਹਾਡਾ ਜਿਹੜਾ ਪੁੱਤਰ ਹੈ ਲਾਲ ਜੀ ਹੈ ਜੁਗ ਜੁਗ ਜੀਵੇ ਕਦੇ ਨੂੰ ਦੁੱਖ ਨਾ ਲੱਗੇ ਕੋਈ ਸੁੱਖਾਂ ਮੁਦੀ ਜ਼ਿੰਦਗੀ ਭੋਗੇ ਆਪਾਂ ਆਸੀਸਾਂ ਦਿੰਦੇ ਜਿਵੇਂ ਜਾ ਕਰਕੇ ਇਹ ਆਸੀਸਾਂ ਦਿੰਦੀਆਂ ਹਨ ਕਹਿੰਦੇ ਚੰਦੂ ਦੀ ਪੁੱਤਰੀ ਦਾ ਸੰਬੰਧ ਹੋਣ ਵਾਸਤੇ ਉਡੀਕਾਂ ਪੂਰੀਆਂ ਜ਼ੋਰਾਂ ਤੇ ਹੋ ਰਹੀਆਂ ਹਨ ਮਾਤਾ ਦੇ ਮਨ ਵਿੱਚ ਬੜਾ ਚਾਅ ਹੈ ਕਦੋਂ ਬ੍ਰਾਹਮਣ ਆਵੇ ਕਦੋਂ ਮੇਰੇ ਆਸੀਸਾਂ ਦੇਣ ਕਦੋਂ ਮੈਂ ਮੇਰੇ ਪੁੱਤਰ ਨੂੰ ਬਿਠਾਵਾਂ ਚੌਂਕੀ ਤੇ ਕਦੋਂ ਮੇਰੇ ਗਹਿਣੇ ਪਾਵਾਂ ਸਾਰੇ ਕਦੋਂ ਆ ਕੇ ਗੁਆਂਢ ਆਸੀਸਾਂ ਦੇਣ ਮਾਤਾ ਪਲ ਪਲ ਦੇ ਵਿੱਚ ਉਡੀਕਾਂ ਕਰਦੀ ਹੈ।
ਇਸ ਦਿਨ ਪਰ ਬਲਹਾਰ ਸਖੀਰੀ,
ਇਸ ਦਿਨ ਪਰ ਐ ਕਹਿੰਦੀ ਹੈ, ਇਹ ਸਖੀਓ, ਇਹ ਮੇਰੀ ਸਹੇਲੀਓ, ਮੈਂ ਉਸ ਦਿਨ ਤੋਂ ਬਲਿਹਾਰੇ ਜਾਵਾਂ, ਕੁਰਬਾਨੇ ਜਾਵਾਂ, ਫੇਰਨੇ ਜਾਵਾਂ, ਮੈਂ ਉਹਨੂੰ ਵਾਰਨੇ ਜਾਵਾਂ ਜਿਹੜੇ ਦਿਨ ਮੇਰੇ ਪੁੱਤਰ ਦਾ ਸਗਨ ਲੱਗੇਗਾ। ਬਲਿਹਾਰ ਵੀ ਸਖੀਓ, ਐ ਸਖੀਓ ਸਹੇਲੀਓ, ਮੈਂ ਕੁਰਬਾਨੇ ਜਾਂਦੀ ਹਾਂ ਉਸ ਦਿਨ ਤੋਂ। ਜਦੋਂ ਮੇਰੇ ਪੁੱਤਰ ਦੇ ਸਗਨ ਦਾ ਤਿਲਕ ਲੱਗੇਗਾ, ਹੀ ਸਖੀਓ, ਐ ਮੇਰੀ ਸਹੇਲੀਓ, ਮੈਂ ਉਸ ਦਿਨ ਤੋਂ ਬਲਿਹਾਰੀ ਕੁਰਬਾਨੇ ਫੇਰਨੇ ਜਾਵਾਂ। ਫਿਰ ਉਸ ਦਿਨ ਤੇ ਅਨੇਕ ਵਿਧੀ ਉਤਸਵ ਖੁਸ਼ੀਆਂ ਭੋਗਾਂਗੇ, ਉਤਸਵ ਉਤਸਾਹ ਕਰਾਂਗੇ, ਫੁਲਹਾਲ ਕਰਾਂਗੇ, ਬਹੁਤ ਕਰਨਾ ਕਰਾਂਗੇ ਉਸ ਦਿਨ।
ਢੋਲਕ ਵਜੇ ਨਾਗਰੀ ਗਾਏ,
ਕਹਿੰਦੇ ਢੋਲਕ ਵਜੇ ਨਾਗਰੀ ਗਾਏ, ਉਹ ਦਿਨ ਢੋਲ ਵਜੇਗਾ ਨਾਗਰੀਆਂ ਇਸਤਰੀਆਂ, ਪਿੰਡ ਦੀਆਂ ਇਸਤਰੀਆਂ ਜਿਹੜੀਆਂ ਨਾਗਰੀਆਂ ਉਹ ਗਾਉਣਗੀਆਂ, ਗੀਤ ਗਾਉਣਗੀਆਂ, ਢੋਲਕੀ ਵਜੇਗੀ, ਢੋਲ ਵਜੇਗਾ ਉਸ ਦਿਨ।
ਜਗਪੁਰ ਬਖਸ਼ਿਸ਼ ਦੀਨ ਕਰ ਹੈ,
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ, ਤਿਲਕ ਲਗਾਉਣਗੇ, ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ,
ਮਚੇ ਕੁਲਾਹਲ ਨਰਸਮਦਾਏ,
ਮਚੇ ਕੁਲਾਹਲ ਨਰਸਮਦਾਏ, ਬਹੁਤ ਸਾਰੇ ਬੰਦੇ ਇਕੱਠੇ ਕੁਲਾਹਲ ਕਰਨਗੇ, ਕੁੱਦਣਗੇ, ਨੱਚਣਗੇ, ਢੋਲ ਵਜਾਉਣਗੇ, ਗੀਤ ਗਾਉਣਗੇ, ਖੁਸ਼ੀਆਂ ਭੋਗਣਗੇ। ਸੋ ਇਹ ਬਚਨ ਮਾਤਾ ਜੀ ਜੋ ਆਪਣੇ ਮਨ ਚ ਉਹਨਾਂ ਦੇ ਬਲਬਲੇ ਉੱਠ ਰਹੇ ਨੇ, ਭਾਈ ਸਾਹਿਬ ਉਹਦੀ ਕਵਿਤਾ ਬਣਾ ਬਣਾ ਕੇ ਮਾਤਾ ਦੇ ਅੰਦਰ ਦੀਆਂ ਗੱਲਾਂ ਦੀਆਂ ਗੱਲਾਂ ਕਰਦਾ ਹੈ, ਕਿਉਂਕਿ ਪਤਾ ਹਰ ਇੱਕ ਮਾਂ ਨੂੰ ਚਾਹ ਹੁੰਦਾ ਹੈ ਕਿ ਮੇਰੇ ਪੁੱਤਰ ਦਾ ਸਗਨ ਹੋਵੇਗਾ, ਉਹ ਵੀ ਇੱਕ ਮਾਤਾ ਹੈ। ਇਸ ਕਰਕੇ ਭਾਈ ਸਾਹਿਬ ਜੀ ਨੇ ਕਵਿਤਾ ਲਿਖੀ, ਔਰ ਅਗਲੇ ਸਮੇਂ ਚ ਮਹਾਰਾਜ ਦੀ ਜੋ ਅਗਲੀ ਕਥਾ ਹੈ, ਜਿਵੇਂ ਜਿਵੇਂ ਸਤਿਗੁਰ ਦਾ ਹੁਕਮ ਹੋਵੇਗਾ, ਆਪਾਂ ਉਸ ਤਰ੍ਹਾਂ ਜਿੰਨੇ ਕੁ ਸਮਾਂ ਮਿਲਿਆ ਵਿਚਾਰ ਕਰਾਂਗੇ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦੇ ਲੋਕ ਸੁਖੀ ਪ੍ਰਲੋਕ ਸੁਹੇਲੇ, ਨਾਨਕ ਹਰਿ ਪ੍ਰਵਿਆਪੈ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।